राज जोध राय की बेनती प्रवान करके महाराज श्री गुरु सर तो चाले पाए हन। चल के रस्ते विच एक नथाणा नगर है, इत्थे आए हन। इस नगर का रहण वाला एक साधु जिहदा नां कालू है, ये सतगुरां दे दर्शन करन वास्ते महाराज जी दे चरणां विच हाजर होया। एक बालक नूं नाल लैके आया है, एक घड़ा दुध दा आप चुकया, उस बालक दे सिर ते रखिया। इहदा प्रेम वेख के सतगुरां ने बचन किया, कालू तू नाथां दा नाथ है। सतगुरां दे बचन करन दी देरी सी, उसे वेले कालू अजमता सहित हो गया। फिर वह जिहड़ा बच्चा सी उहनूं एक चूला भर के सतगुरां ने दुध दा दित्ता है, उहनूं पींदिआं सार वह बालक भी अजमता सहित शक्तिवान हो गया। कालू नाथ ने उस बालक नूं पुछिआ है, ये दस इस वेले एक तां सतगुरु जी इत्थे बैठे ने, दूजा स्वरूप सतगुरां दा किथे है। अजमतवान उस बालक ने आख्या कि इस वेले एक तां सतगुरु जी इत्थे ने, दूजा स्वरूप सतगुरां दा अरब देश विच है। एक मुसलमान मुरीद नूं एक दरखत थले खलोते दर्शन दे रहे ने। इन्हें सोचा कि बच्चा इन्ना करामाती हो गया, इन्हें कोई घालना नहीं घाली, इन्हू एडी वड्डी अजमत मिल गई, इस करके मिली क्योंकि ये मेरे नाल आया। इन्हें उस बच्चे दे सिर ते हाथ रखिया, सारियां शक्तियां खिंच लिया। ये वेख के गुरु हरगोबिंद साहब जी महाराज जी दे मन च रोस आया कि असीं इस बच्चे नूं दात दित्ती सी, इन्हें खो लई है, साडी आग्या नहीं लई, आप वड्डा बन बैठा। इनू परखण वास्ते सतगुरां ने बचन किया कि आ जिहड़ा तेरे कोल लोटा है सानू दे दे। कहण लगा जी, ये तां मैनू बड़ा प्यारा, मैं ये नहीं दे सकदा, इहदे समेत मैं तुहाडा ही सेवक। सतगुरु जी मुस्कुरा के कहिंदे, कालू नाथ तेनू नाथां दा नाथ बनाया सी पर तू बनिया नहीं, जा जिस तरह का तू पहला सी उसे तरह का ही हो जा। साहबां दे बचन करन दी देरी सी, कालू नाथ दीआं सारीआं शक्तियां महाराज जी ने वापस लै लईआं। ओह बच्चे दीआं शक्तियां इन्ने खिंचीआं, सतगुरां ने इहदे अंदरों सारी कला खिंच ली। इहो जिहा कौतक साहब ने वरताया ते चल के कांगड़पुर पहुंचे ने। कांगड़पुर जिहनूं अजकल आपां दीना कांगड़ कहिंदे हां, सतगुरू जी ने बार बार आके नगर दे डेरा कीता है। जोध राय नूं घर भेजिया, जोध राय घर आया, अपनी घरवाली नूं मिलिया जो गुरसिख की लड़की सी। उन्हें अपने पति की सूर वीरता वेखी और सलाया है। गुरु साहब की उपमा की कि मेरे सतगुरां ने दया की, तुहाडी रखिया की है, नहीं तो जंग विच जिन्ने शस्त्र तुहानू लगे ने कुछ भी हो सकता सी, पर सतगुरां ने तुहाडी रखिया की। तो भावना सहित भाई जोध राय की घरवाली ने कुछ पिटावां लईआं, सतगुरु गुरु हरगोबिंद साहब के दर्शन करन वास्ते आई है। आओ मन विरतियां एकाग्र करिए, गरीबन वाज सतगुरां दा पवित्र पावन इतिहास सरवण करन तो पहला समूह माई भाई आखो सतनाम
श्री वाहे गुरु साहिब जीओ,
सतनाम
श्री वाहे गुरु साहिब जीओ। निशानी छंद इत्यादक पति ते सुनी मन आनंद उपाए।
एदा भाई जोध राय दी घरवाली ने अपने पति देव दी जुबान तो जंग युद्ध दीआं सारीआं बातां सुणीआं ने। जिवें जंग होया भाई जोध राय ने दस्सिया कि बड़ा गह गच जंग होया, 35,000 तुरकां दी फौज सी, सतगुरां दे सूरमियां ने सारीआं फौजां मार मुकाईआं और सतगुरां ने जंग दे विच फतेह प्राप्त कीती है। ये सारे वचन जोध राय दी घरवाली ने जोध राय तों सुणे ने। ਸੁਣ ਕੇ ਇਹ ਬੜੀ ਆਨੰਦਿਤ ਹੋਈ, ਬੜੀ ਪ੍ਰਸੰਨ ਹੋਈ।
ਬੂਜਤ ਅਨਕੇ ਅਕੋਰਲੇ ਸਤਿਗੁਰ ਡਿੱਗ ਆਏ।
ਏਦਾਂ ਇਹਨੇ ਅਨੇਕਾਂ ਅਕੋਰਾਂ ਪਿਟਾਵਾਂ ਘਰੋਂ ਕੁਝ ਮਠਿਆਈ ਲੈ ਲਈ, ਕੁਝ ਹੋਰ ਵਸਤੂਆਂ, ਕੁਝ ਹੋਰ ਪਦਾਰਥ ਲੈ ਲਏ ਤੇ ਬਹੁਤ ਸਾਰੀਆਂ ਪਿਟਾਵਾਂ ਲੈ ਕੇ, ਅਕੋਰਾਂ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ, ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਵਿਚ ਚੱਲ ਕੇ ਆਈ ਹੈ।
ਦੋਨੋ ਹੱਥ ਜੋੜ ਕਰ ਭਗਤਰ ਪਰ ਮੱਥਾ,
ਦੋਵੇਂ ਹੱਥ ਜੋੜ ਕੇ ਨਿਆਣ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ, ਬੜੀ ਭਾਵਨਾ ਨਾਲ, ਬੜੇ ਅਦਬ ਨਾਲ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ। ਨਮਸਕਾਰ ਕਰਨ ਦਾ ਵੀ ਤਰੀਕਾ ਹੁੰਦਾ ਹੈ, ਵੇਖਾ ਵੇਖੀ ਹੱਥ ਜੋੜ ਕੇ ਮੱਥਾ ਟੇਕਣ ਨੂੰ ਨਮਸਕਾਰ ਨਹੀਂ ਕਹਿੰਦੇ। ਨਮਸਕਾਰ ਤਾਂ ਉਹ ਹੈ ਜਿਹਦੇ ਵਿਚ ਤੁਹਾਡੀ ਭਾਵਨਾ ਛੁਪੀ ਹੋਵੇ, ਭਾਵਨਾ ਵਿਚ ਹੱਥ ਜੁੜ ਜਾਣ, ਗੁਰੂ ਦੇ ਪਿਆਰ ਵਿਚ, ਗੁਰੂ ਦੇ ਅਦਬ ਵਿਚ ਆਪਣੇ ਆਪ ਹੀ ਸਿਰ ਝੁਕ ਜਾਏ, ਉਹਨੂੰ ਨਮਸਕਾਰ ਕਹਿੰਦੇ ਹਨ। ਔਰ ਐਸੀ ਨਮਸਕਾਰ ਕਰਨ ਵਾਲੇ ਗੁਰਸਿੱਖਾਂ ਨੂੰ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ। ਬੰਦਨਾ ਹਰ ਬੰਦਨਾ, ਉਹਨਾਂ ਦੇ ਬੰਧਨ ਕੱਟੇ ਜਾਂਦੇ ਨੇ ਜਿਹੜੇ ਸਤਿਗੁਰਾਂ ਨੂੰ ਬੰਦਨਾ ਕਰਦੇ ਨੇ। ਭਾਈ ਜੋਧ ਰਾਏ ਦੀ ਇਸ ਘਰਵਾਲੀ ਨੇ, ਜੋ ਗੁਰਸਿੱਖ ਦੀ ਲੜਕੀ ਸੀ, ਜਿਹਨੂੰ ਆਪਣੇ ਘਰੋਂ ਸਿੱਖੀ ਮਿਲੀ ਸੀ, ਇਹਨੇ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਬੜੇ ਪਿਆਰ ਨਾਲ, ਅਦਬ ਨਾਲ, ਸਤਿਕਾਰ ਨਾਲ ਵੰਦਨਾ ਕੀਤੀ ਹੈ।
ਦਰਸ਼ਨ ਤੇ ਹਰਖਤ ਭਈ ਸ਼ਰਧਾ ਔਰ ਸਾਚਾ,
ਸਤਿਗੁਰਾਂ ਦੇ ਦਰਸ਼ਨ ਕਰਕੇ ਮਨ ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਚਿੱਤ ਚ ਵਿਗਾਸ ਆ ਗਿਆ। ਗੁਰੂ ਸਾਹਿਬ ਦੇ ਦਰਸ਼ਨ ਵੇਖ ਕੇ, ਸਤਿਗੁਰਾਂ ਦੇ ਦੀਦਾਰ ਕਰਕੇ ਦਾ ਮਨ ਪ੍ਰਸੰਨ ਹੋਇਆ ਹੈ।
ਸਿੱਖ ਤਨ ਜਾ ਕੋ ਪ੍ਰੇਮ ਲਖ ਬਰ ਗੁਰੂ ਬਖਾਨਾ,
ਸਤਿਗੁਰਾਂ ਦੀ ਪੂਰਨ ਸ਼ਰਧਾ, ਪੂਰਨ ਪਿਆਰ ਇਹਦੇ ਹਿਰਦੇ ਚ ਵਸਿਆ ਹੋਇਆ ਹੈ। ਇਹ ਗੁਰਸਿੱਖ ਦੀ ਲੜਕੀ ਹੈ, ਇਹਦੇ ਅੰਦਰ ਦਾ ਪ੍ਰੇਮ ਵੇਖ ਕੇ, ਇਹਦੇ ਅੰਦਰ ਦੀ ਭਾਵਨਾ ਵੇਖ ਕੇ, ਇਹਦੇ ਅੰਦਰ ਦੀ ਸ਼ਰਧਾ ਤੇ ਆਸਥਾ ਵੇਖ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਰਹੋ ਸੁਹਾਗਣ ਲੋਕ ਜੁਗ ਹੋ ਗੋ ਸੁਖ ਨਾਨਾ।
ਮਹਾਰਾਜ ਜੀ ਨੇ ਬਚਨ ਕੀਤਾ, ਆਖਿਆ, ਬੇਟਾ ਤੂੰ ਦੋਵਾਂ ਜਹਾਨਾਂ ਵਿਚ ਸੁਹਾਗਣ ਰਹੇ, ਦੋਵਾਂ ਜਹਾਨਾਂ ਵਿਚ ਤੇਰਾ ਸੁਹਾਗ ਬਣਿਆ ਰਹੇ, ਇੱਥੇ ਵੀ ਸੁਹਾਗਣ ਰਵੇ ਤੇ ਅੱਗੇ ਪਰਲੋਕ ਵਿਚ ਵੀ ਤੈਨੂੰ ਸੁਹਾਗ ਦੀ ਪ੍ਰਾਪਤੀ ਹੋਵੇ। ਜਿਹਨੂੰ ਪਤੀ ਪਰਮਾਤਮਾ ਕਹਿੰਦੇ ਉਹ ਤੈਨੂੰ ਸੁਹਾਗ ਦੇ ਰੂਪ ਚ ਮਿਲੇ, ਦੋਵਾਂ ਜਹਾਨਾਂ ਵਿਚ ਤੂੰ ਸੁਹਾਗਣ ਰਹੇ, ਭੋਗੋ ਸੁਖ ਨਾਨਾ, ਤੈਨੂੰ ਨਾਨਾ ਪ੍ਰਕਾਰ ਦੇ ਸੁਖਾਂ ਦੀ ਪ੍ਰਾਪਤੀ ਹੋਵੇ। ਨਾਨਾ ਦਾ ਮਤਲਬ ਹੁੰਦਾ ਬਹੁ ਪ੍ਰਕਾਰ ਦੇ, ਬਹੁਤ ਪ੍ਰਕਾਰ ਦੇ ਸੁਖ ਤੈਨੂੰ ਪ੍ਰਾਪਤ ਹੋਣ।
ਗੁਰਸਿੱਖੀ ਮੋ ਮਨ ਰਹਿ ਪੁਰਬੋ ਔਰ ਆਸਾ,
ਗੁਰੂ ਕੀ ਸਿੱਖੀ ਦੇ ਵਿਚ ਤੇਰਾ ਮਨ ਬਣਿਆ ਰਹੇ, ਗੁਰੂ ਕੀ ਸਿੱਖੀ ਦੇ ਅੰਦਰ ਤੇਰੇ ਮਨ ਦੀ ਭਾਵਨਾ ਬਣੀ ਰਹੇ, ਔਰ ਤੇਰੇ ਮਨ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਣ। ਜੋ ਆਸ ਧਾਰਨ ਕਰਕੇ, ਜੋ ਕਾਮਨਾ ਧਾਰ ਕੇ ਤੂੰ ਗੁਰੂ ਘਰ ਆਈ ਹੈ, ਤੇਰੀਆਂ ਉਹ ਕਾਮਨਾਵਾਂ, ਤੇਰੀਆਂ ਉਹ ਆਸਾਂ ਗੁਰੂ ਪੂਰੀਆਂ ਕਰੇ।
ਸੰਕਟ ਨਾਨਾ ਭਾਂਤ ਕੇ ਤੁਮ ਤੇ ਹੋਏ ਨਾਸਾ,
ਜਿਹੜੇ ਨਾਨਾ ਪ੍ਰਕਾਰ ਦੇ ਸੰਕਟ ਨੇ, ਬਹੁ ਪ੍ਰਕਾਰ ਦੇ ਦੁੱਖ ਨੇ, ਉਹ ਤੇਰੇ ਸਾਰੇ ਦੁੱਖਾਂ ਦਾ ਨਾਸ ਹੋ ਜਾਏ, ਔਰ ਤੇਰੇ ਅੰਦਰ ਭਜਨ ਦਾ ਪ੍ਰਕਾਸ਼ ਹੋ ਜਾਏ, ਪਰਮੇਸ਼ਰ ਦੀ ਬੰਦਗੀ ਦਾ, ਅਕਾਲ ਪੁਰਖ ਦੀ ਭਗਤੀ ਦਾ ਪ੍ਰਕਾਸ਼ ਹੋਵੇ, ਔਰ ਤੇਰੇ ਸਾਰਿਆਂ ਦੁੱਖਾਂ, ਕਲੇਸ਼ਾਂ, ਵਿਘਨਾਂ ਦਾ ਨਾਸ ਹੋ ਜਾਵੇ।
ਗੁਰ ਪ੍ਰਸੰਨ ਜਾਨਤ ਭਈ ਮਮ ਕੰਤ ਰਜਾਏ,
ਇਹਨੇ ਵੇਖਿਆ ਕਿ ਸਤਿਗੁਰੂ ਜੀ ਮੇਰੇ ਤੇ ਬਹੁਤ ਪ੍ਰਸੰਨ ਨੇ, ਗੁਰੂ ਸਾਹਿਬ ਜੀ ਮੇਰੇ ਤੇ ਬੜੇ ਕਿਰਪਾ ਦੇ ਘਰ ਵਿਚ ਆਏ ਹੋਏ ਨੇ। ਇਹਦਾ ਕਾਰਨ ਹੈ ਕਿ ਮੇਰੇ ਪਤੀ ਨੇ ਸਤਿਗੁਰਾਂ ਦੀ ਸੇਵਾ ਕੀਤੀ ਤੇ ਸਤਿਗੁਰੂ ਜੀ ਪ੍ਰਸੰਨ ਨੇ। ਇਹਦਾ ਪਤੀ ਜੋਧ ਰਾਏ ਹੈ, ਤੇ ਜੋਧ ਰਾਏ ਦੀ ਘਾਲਣਾ ਖਾਲਸਾ ਜੀ ਬੜੀ ਵੱਡੀ ਘਾਲਣਾ ਸੀ, ਬੜਾ ਵੱਡਾ ਜਿਗਰਾ ਚਾਹੀਦਾ ਸੀ। ਇੱਕ ਛੋਟੇ ਜਿਹੇ ਨਗਰ ਦਾ ਰਾਜਾ ਗੁਰੂ ਸਾਹਿਬ ਦੀ ਮਦਦ ਕਰ ਰਿਹਾ ਹਿੰਦੁਸਤਾਨ ਦੇ ਬਾਦਸ਼ਾਹ ਦਾ ਟਾਕਰਾ ਕਰਨ ਵਾਸਤੇ, ਬੜੀ ਵੱਡੀ ਦਲੇਰੀ ਦੀ ਗੱਲ ਸੀ। ਜੋਧ ਰਾਏ ਦੀ ਸੇਵਾ ਕੋਈ ਛੋਟੀ ਸੇਵਾ ਨਹੀਂ ਸੀ। ਉਹਨੇ ਨਹੀਂ ਵਿਚਾਰਿਆ ਕਿ ਜੇ ਗੁਰੂ ਜੀ ਚਲੇ ਗਏ ਤੇ ਬਾਅਦ ਵਿਚ ਮੇਰਾ ਕੀ ਬਣੇਗਾ, ਬਾਦਸ਼ਾਹ ਮੇਰੇ ਤੇ ਹਮਲਾ ਕਰੇਗਾ, ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ, ਕੀ ਹੋਵੇਗਾ, ਕੀ ਬਣੇਗਾ, ਮੇਰੇ ਕੋਲੋਂ ਇਸ ਨਗਰ ਦੀ ਰਾਜ ਗੱਦੀ ਨਾ ਖੋਹ ਲਵੇ, ਸਰਦਾਰੀ ਨਾ ਖੋਹ ਲਵੇ, ਨਾਲੇ ਬਾਦਸ਼ਾਹ ਦੇ ਘਰ ਦੀ ਸਰਦਾਰੀ ਇਹਨਾਂ ਨੂੰ ਮਿਲੀ ਹੋਈ ਸੀ। ਇਸ ਕਰਕੇ ਗੁਰੂ ਸਾਹਿਬ ਦੀ ਬੜੀ ਸੇਵਾ ਕੀਤੀ ਜੋਧ ਰਾਏ ਨੇ, ਤੇ ਜੋਧ ਰਾਏ ਦੀ ਘਰਵਾਲੀ ਮਨ ਚ ਸੋਚ ਰਹੀ ਹੈ ਮੇਰੇ ਪਤੀ ਨੇ ਸਤਿਗੁਰਾਂ ਨੂੰ ਬੜਾ ਰਜਾਇਆ ਹੈ, ਸਤਿਗੁਰਾਂ ਦੀ ਸੇਵਾ ਕਰਕੇ ਸਤਿਗੁਰਾਂ ਨੂੰ ਪ੍ਰਸੰਨ ਕੀਤਾ ਹੈ, ਇਸੇ ਕਰਕੇ ਸਤਿਗੁਰੂ ਜੀ ਮੇਰੇ ਤੇ ਬਹੁਤ ਪ੍ਰਸੰਨ ਹਨ।
ਉਰ ਪ੍ਰਮੋਦ ਕੋ ਪਾਏ ਕੈ ਸ਼ੁਭ ਦਰਸ਼ਨ ਪਾਏ।
ਹਿਰਦੇ ਚ ਬੜਾ ਪ੍ਰਮੋਦ, ਬੜੀ ਖੁਸ਼ੀ ਹੈ, ਬੜਾ ਭਾਰੀ ਆਨੰਦ ਹੈ ਇਹਦੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ੁਭ ਦਰਸ਼ਨ ਇਹਨੇ ਪ੍ਰਾਪਤ ਕੀਤੇ ਹਨ।
ਪ੍ਰਭ ਜੀ ਹਮ ਸੇਵਕ ਹੈ ਤੁਮ ਹੋ ਰਖਵਾਰੇ।
ਹੱਥ ਜੋੜੇ ਭਾਈ ਜੋਧ ਰਾਏ ਦੀ ਘਰਵਾਲੀ ਨੇ, ਇਸ ਗੁਰਸਿੱਖ ਦੀ ਲੜਕੀ ਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦੀ ਹੈ, ਪ੍ਰਭੂ ਜੀ ਹਮ ਸੇਵਕ ਹੈ, ਅਸੀਂ ਤੁਹਾਡੇ ਘਰ ਦੇ ਸੇਵਕ ਹਾਂ, ਔਰ ਤੁਸੀਂ ਸਦਾ ਸਾਡੇ ਰਖਵਾਲੇ ਹੋ, ਸਦਾ ਹੀ ਸਾਡੀ ਰੱਖਿਆ ਕਰਨ ਵਾਲੇ ਹੋ।
ਇਹੋ ਬੜਾਈ ਦਾਸ ਕੋ ਰਾਵਰ ਵਿਵਹਾਰੇ।
ਮਹਾਰਾਜ ਤੁਹਾਡਾ ਇਹ ਵਿਵਹਾਰ ਹੈ, ਤੁਹਾਡਾ ਇਹ ਬਿਰਦ ਹੈ, ਪ੍ਰਣ ਹੈ ਕਿ ਤੁਸੀਂ ਆਪਣੇ ਸੇਵਕਾਂ ਨੂੰ ਵਡਿਆਈਆਂ ਬਖਸ਼ਦੇ, ਜਿਹੜੇ ਤੁਹਾਡੇ ਸੇਵਕ ਨੇ, ਤੁਹਾਡੇ ਦਾਸ ਨੇ, ਤੁਸੀਂ ਆਪਣੇ ਸੇਵਕਾਂ ਦਾਸਾਂ ਨੂੰ ਵਡਿਆਈਆਂ ਬਖਸ਼ਦੇ ਹੋ।
ਕਾਰਨ ਕਰਨ ਸਮਰਾਤੋ ਜਿਮ ਚੋ ਬਨਾਵੋ।
ਮਹਾਰਾਜ ਤੁਸੀਂ ਕਾਰਨ ਰੂਪ ਵੀ ਹੋ ਤੇ ਕਰਨ ਵਾਲੇ ਵੀ ਹੋ, ਸਮਰੱਥ ਹੋ, ਤਿੰਨਾਂ ਕਾਲਾਂ ਚ ਸਮਰੱਥ ਹੋ, ਜੋ ਚਾਹੇ ਆਪ ਜੀ ਬਣਾ ਸਕਦੇ ਹੋ, ਜੋ ਚਾਹੇ ਆਪ ਜੀ ਮਰਜ਼ੀ ਕਰ ਸਕਦੇ ਹੋ।
ਚਰਨ ਕਮਲ ਚਿਤ ਮੈਂ ਬਸੈ ਨੈ ਕਬੂ ਭੁਲਾਵੋ।
ਮਹਾਰਾਜ ਕਿਰਪਾ ਕਰੋ, ਜੇ ਤੁਥੇ ਹੋ ਤੇ ਇਹ ਬਖਸ਼ਿਸ਼ ਕਰੋ ਕਿ ਤੁਹਾਡੇ ਚਰਨ ਉਹ ਸਾਡੇ ਮਨ ਚ ਵਸਦੇ ਰਹਿਣ, ਮੇਰੇ ਚਿਤ ਚ ਵਸਦੇ ਰਹਿਣ, ਤੇ ਮੈਂ ਕਦੇ ਵੀ ਤੁਹਾਡੇ ਚਰਨਾਂ ਨੂੰ ਨਾ ਵਿਸਾਰਾਂ। ਹੇ ਦਾਤਾ ਜੀ ਕਿਰਪਾ ਕਰਕੇ ਇਹ ਦਾਤ ਮੇਰੀ ਝੋਲੀ ਵਿਚ ਪਾ ਦਿਓ।
ਹੁਣ ਪ੍ਰਣਾਮ ਕਰ ਧਾਮ ਕੋ ਡੋਰੇ ਚੜ ਆਏ।
ਸਤਿਗੁਰਾਂ ਕੋਲੋਂ ਇਹੀ ਵਰ ਮੰਗਿਆ, ਸਿੱਖ ਤਾਂ ਖਾਲਸਾ ਜੀ ਗੁਰੂ ਕੋਲੋਂ ਵਾਰੀ ਇਹ ਮੰਗਦਾ, ਉਹ ਦੁਨੀਆਂ ਦੇ ਪਦਾਰਥਾਂ ਦੀਆਂ ਖੁਆਇਸ਼ਾਂ ਨਹੀਂ ਕਰਦਾ। ਗੁਰੂ ਕਾ ਸਿੱਖ ਗੁਰੂ ਦੇ ਚਰਨਾਂ ਚ ਕੋ ਦਾਤ ਮੰਗਦਾ, ਸਤਿਗੁਰੂ ਨਾ ਭੁੱਲੀ ਨਾ ਭੁਲਾਈ ਨਾ ਵਿਸਰੀ ਨਾ ਵਿਸਾਰੀ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਕੋਈ ਚੀਜ਼ ਨਹੀਂ ਮੰਗਦਾ ਸਿੱਖ, ਇੱਕੋ ਦਾਤ, ਮਹਾਰਾਜ ਆਪ ਜੀ ਦੇ ਚਰਨ ਮੇਰੇ ਚਿੱਤ ਵਿਚ ਵਸਦੇ ਰਹਿਣ, ਆਪ ਜੀ ਦਾ ਸਵਰੂਪ ਮੇਰੇ ਹਿਰਦੇ ਚ ਵਸਦਾ ਰਹੇ, ਇਹੀ ਮੰਗ ਭਾਈ ਜੋਧ ਰਾਏ ਦੀ ਘਰਵਾਲੀ ਨੇ ਮੰਗੀ ਹੈ। ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਡੋਲੇ ਤੇ ਸਵਾਰ ਹੋ ਕੇ ਵਾਪਸ ਆਪਣੇ ਮਹਿਲਾਂ ਨੂੰ ਮੁੜੀ ਹੈ।
ਨਿਸਕੀ ਸੇਵਾ ਸਕਲੀ ਸਬਿਦ ਪਹੁੰਚਾਏ।
ਰਾਤ ਦਾ ਸਮਾਂ ਸੀ, ਸ਼ਾਮ ਪੈ ਚੁੱਕੀ ਸੀ, ਹੁਣ ਰਾਤ ਦੇ ਵਾਸਤੇ ਜੋ ਲੰਗਰ ਪ੍ਰਸ਼ਾਦੇ ਲਈ ਚਾਹੀਦਾ ਹੈ, ਜੋ ਸੁੱਖ ਸਹੂਲਤਾਂ ਚਾਹੀਦੀਆਂ ਨੇ, ਕੱਪੜੇ ਬਸਤਰ ਚਾਹੀਦੇ ਨੇ, ਇਹਨੇ ਘਰ ਜਾ ਕੇ ਕੱਲੀ ਕੱਲੀ ਵਸਤੂ ਗੁਰੂ ਕੇ ਡੇਰੇ ਭੇਜੀ, ਲੰਗਰ ਪ੍ਰਸ਼ਾਦੇ ਵਾਸਤੇ ਰਸਤਾ ਬਸਤਾ ਭੇਜੀਆਂ।
ਮਦਰ ਤੁਰਸ਼ ਖਟ ਰਸਨ ਕੇ ਬੋ ਪਥੇ ਆਰਾ।
ਇਹਨੇ ਆਪ ਭੋਜਨ ਤਿਆਰ ਕੀਤੇ ਰਾਤ ਨੂੰ, ਗੁਰੂ ਸਾਹਿਬ ਜੀ ਵਾਸਤੇ ਮਿੱਠੇ ਸਲੂਣੇ ਖੱਟੇ ਤੇ ਚਰਪਰੇ, ਏਦਾਂ ਦੇ ਖੱਟ ਰਸਾਂ ਸਹਿਤ ਜਿਹੜੇ ਭੋਜਨ ਹਨ, ਪਕਵਾਨ ਹਨ, ਉਹ ਆਪਣੇ ਘਰ ਤਿਆਰ ਕਰਕੇ ਨੇ ਸਤਿਗੁਰਾਂ ਦੇ ਛਕਣ ਲਈ ਭੇਜੇ ਹਨ।
ਹਰ ਤਨ ਪਹੁੰਚੇ ਤਬ ਭਾਰਾ।
ਭਾਈ ਜੋਧ ਰਾਏ ਨੇ ਵੀ ਸਾਰੀਆਂ ਫੌਜਾਂ ਦਾ ਖਿਆਲ ਰੱਖਿਆ, ਘੋੜਿਆਂ ਵਾਸਤੇ ਹਰਾ ਘਾਹ ਤੇ ਦਾਣਾ ਪੱਠਾ ਜੋ ਕੁਝ ਵੀ ਘੋੜਿਆਂ ਲਈ ਚਾਹੀਦਾ, ਉਹ ਰਸਤਾ ਬਸਤਾ ਵੀ ਘੋੜਿਆਂ ਲਈ ਘਾਹ ਪੱਠਾ ਪਹੁੰਚਦਾ ਕੀਤਾ ਹੈ।
ਕਰਨ ਸਲਾਹਨ ਸਤਿਗੁਰੂ ਸ਼ੁਭ ਅਚਿਓ ਆਰੇ।
ਔਰ ਸਤਿਗੁਰੂ ਜੀ ਨੇ ਬੜੀ ਸਲਾਘਾ ਕੀਤੀ ਭਾਈ ਜੋਧ ਰਾਏ ਦੀ, ਉਹਦੀ ਘਰਵਾਲੀ ਦੀ ਵੀ ਸਲਾਘਾ ਕੀਤੀ ਕਿ ਇਹਨਾਂ ਬੜੇ ਪਿਆਰ ਨਾਲ ਸਾਡੀ ਸੇਵਾ ਕੀਤੀ, ਗੁਰੂ ਦੀਆਂ ਇਹਨਾਂ ਤੇ ਬਖਸ਼ਿਸ਼ਾਂ ਬਣੀਆਂ ਰਹਿਣ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੋਜਨ ਛਕਿਆ, ਲੰਗਰ ਪ੍ਰਸ਼ਾਦਾ ਰਾਤ ਦਾ ਛਕਿਆ ਹੈ।
ਤ੍ਰਿਪਤੀ ਪਾਨੀ ਪਾਨ ਕਰ ਪੁਨ ਪਾਨ ਪਖਾਰੇ,
ਜਲ ਛਕਿਆ, ਜਲ ਛਕਣ ਤੋਂ ਬਾਅਦ ਸਾਹਿਬ ਜੀ ਨੇ ਹੱਥ ਧੋਏ ਹਨ।
ਸੁਪਤ ਜਿਤਾ ਸੁਖ ਜਾਮਨੀ ਜਾਗੇ ਜਬ ਜਾਮੋ,
ਬੜੇ ਸੁਖ ਨਾਲ ਆਨੰਦ ਸਹਿਤ ਸਤਿਗੁਰਾਂ ਨੇ ਰਾਤ ਬਤੀਤ ਕੀਤੀ। ਆਸਣ ਤੇ ਬਿਰਾਜਮਾਨ ਹੋਏ ਨੇ, ਸੁਖਾਸਣਾ ਤੇ ਬਿਰਾਜਮਾਨ ਹੋਏ ਨੇ। ਜਾਮ ਰਾਤ ਰਹਿੰਦਿਆਂ, ਇਕ ਪਹਿਰ ਰਾਤ ਰਹਿੰਦਿਆਂ, ਸੁਬਾਹ ਅੰਮ੍ਰਿਤ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾਗੇ ਹਨ।
ਸੋਚ ਸ਼ਨਾਨ ਠਾਨ ਕਰ ਬੀਤੀ ਆਤਮ ਰਾਮੋ,
ਸੋਚ ਸ਼ਨਾਨ ਕੀਤਾ ਅੰਮ੍ਰਿਤ ਵੇਲੇ, ਕਿਰਿਆ ਸੋਧੀ ਹੈ ਸਰੀਰ ਦੀ, ਇਸ਼ਨਾਨ ਕਰਕੇ ਸਤਿਗੁਰੂ ਦੀ ਆਤਮਾ ਆਰਾਮ ਚ, ਜੋ ਪਰਮ ਆਨੰਦ ਹੈ, ਜੋ ਪਰਮ ਸਤ ਹੈ, ਉਹਦੇ ਵਿਚ ਮਹਾਰਾਜ ਜੀ ਨੇ ਆਪਣੀ ਸੁਰਤ ਜੋੜ ਲਈ ਹੈ। ਖਾਲਸਾ ਜੀ, ਸਤਿਗੁਰਾਂ ਦਾ ਹੁਕਮ ਹੈ, ਸੌਂਦੇ ਵਾਹੋ ਵਾਹੋ ਉਚਰੈ, ਉੱਠਦੇ ਪੀ ਵਾਹੋ ਕਰੇਨ। ਵੈਸੇ ਤਾਂ ਇਹਦਾ ਅਰਥ ਬਣਦਾ ਕਿ ਸੌਂਦਿਆਂ ਵੀ ਪਰਮੇਸ਼ਰ ਦਾ ਨਾਮ ਜਪਣਾ, ਉੱਠਣਾ ਉਦੋਂ ਵੀ ਨਾਮ ਜਪਣਾ, ਪਰ ਇਹਦੇ ਵਿਚ ਇਕ ਬੜਾ ਸੋਹਣਾ ਸੰਕੇਤ ਵੀ ਹੈ। ਇਹ ਦੋ ਟਾਈਮ ਨੇ, ਦੋ ਵੇਲੇ ਨੇ ਜਦੋਂ ਬੰਦਾ ਫੁਰਸ਼ਤ ਵਿਚ ਬਹਿ ਕੇ ਬੰਦਗੀ ਕਰ ਸਕਦਾ ਹੈ। ਇਕ ਵਾਰੀ ਜਦੋਂ ਸੌਣ ਲੱਗਦਾ ਉਦੋਂ ਬਹਿ ਜੇ, ਚੌਂਕੜਾ ਮਾਰ ਕੇ ਸਿਮਰਨ ਕਰੇ, ਉਦੋਂ ਵੀ ਕੋਈ ਕੰਮ ਕਾਰ ਨਹੀਂ, ਬਸ ਭਜਨ ਹੀ ਕਰਨਾ ਨਾ, ਵਾਹਿਗੁਰੂ 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 ਜਪਦਿਆਂ ਨੀਂਦ ਆ ਜਾਏ, ਬੜੇ ਸੁੱਖ ਦੀ ਨੀਂਦ ਆ ਜਾਏ, ਉਹ ਵੀ ਭਲਾ ਹੈ। ਤੇ ਸੁਬਾਹ ਅੰਮ੍ਰਿਤ ਵੇਲੇ ਜਦੋਂ ਉੱਠੇ ਤੇ ਉੱਠ ਕੇ ਵੀ ਇਸੇ ਸਿਮਰਨ ਦੀ ਸਾਧਨਾ ਚ ਜੁੜ ਜਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਪੂਰਨੇ ਪਾ ਰਹੇ ਨੇ, ਅੰਮ੍ਰਿਤ ਵੇਲੇ ਉੱਠੇ ਨੇ, ਇਸ਼ਨਾਨ ਪਾਨ ਕਰਨ ਤੋਂ ਉਪਰੰਤ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਧਿਆਨ ਵਿਚ ਆਪਣੀ ਸਮਾਧੀ ਚ ਸਥਿਤ ਹੋਏ ਹਨ।
ਭਇਓ ਪ੍ਰਭਾਤ ਪ੍ਰਕਾਸ਼ ਤਬ ਸ਼ੁਭ ਬਸਤਰ ਸਜਾਏ,
ਪ੍ਰਭਾਤ ਵੇਲਾ ਹੋਇਆ, ਪ੍ਰਕਾਸ਼ ਹੋਇਆ, ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੋਹਣੇ ਬਸਤਰ ਆਪਣੇ ਸਰੀਰ ਤੇ ਸਜਾਏ ਹਨ।
ਸ਼ਸਤਰ ਸਿਪਰ ਕਟ ਧਾਰ ਕੇ ਬਡ ਸਭਾ ਲਗਾਏ,
ਸੋਹਣੇ ਸ਼ਸਤਰ ਸਜਾ ਕੇ ਵੱਡੀ ਭਾਰੀ ਢਾਲ ਉਹ ਮਹਾਰਾਜ ਜੀ ਨੇ ਆਪਣੇ ਮੋਢੇ ਤੇ ਰੱਖੀ ਹੈ, ਔਰ ਦੀਵਾਨ ਸਜਾਇਆ, ਸਭਾ ਵਿਚ ਆ ਕੇ ਸੰਗਤਾਂ ਨੂੰ, ਸਿੱਖਾਂ ਨੂੰ, ਸਿਪਾਹੀਆਂ ਨੂੰ ਦਰਸ਼ਨ ਦਿੱਤੇ ਨੇ।
ਕੀ ਗ੍ਰਾਮਨ ਅਨਕ ਕੀ ਸੁਨ ਸੰਗਤ ਆਏ,
ਔਰ ਜਿਨ੍ਹਾਂ ਨਗਰਾਂ ਦੇ ਵਿਚ ਨੇੜੇ ਤੇੜੇ ਨਗਰ ਹਨ, ਗ੍ਰਾਮ ਹਨ, ਪਿੰਡ ਸ਼ਹਿਰ ਹਨ, ਉਨ੍ਹਾਂ ਪਿੰਡਾਂ ਨਗਰਾਂ ਦੇ ਵਿਚੋਂ ਬਹੁਤ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਹਨ।
ਦੁੱਧ ਦਹੀਂ ਕ੍ਰਿਤ ਆਦਿਕਾਂ ਨੂੰ ਉਪਹਾਰਨ ਲਿਆਏ,
ਦੁੱਧ ਦਹੀਂ ਘਿਓ ਖੰਡ ਆਟਾ ਜੋ ਜੋ ਕਿਸੇ ਦੀ ਭਾਵਨਾ ਸੀ ਉਹ ਵਸਤੂਆਂ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਭੇਟ ਕੀਤੀਆਂ, ਬਹੁਤ ਸਾਰੇ ਪਦਾਰਥ ਲਿਆ ਕੇ, ਕਿਉਂਕਿ ਗੁਰੂ ਘਰ ਵਿਚ ਜਿਨ੍ਹਾਂ ਚੀਜ਼ਾਂ ਦੀ ਲੋੜ ਹੋਵੇ ਉਹੀ ਵਸਤੂਆਂ ਗੁਰੂ ਘਰ ਵਿਚ ਭੇਟ ਕਰਨੀਆਂ ਚਾਹੀਦੀਆਂ। ਜੇ ਦੁੱਧ ਦਹੀਂ ਦੀ ਲੋੜ ਹੈ ਤਾਂ ਸਤਿਗੁਰਾਂ ਦੇ ਦਰਬਾਰ ਚੋਂ ਲਿਆ ਕੇ ਭੇਟ ਕਰੋ, ਤੇ ਜੇ ਰਸਤਾ ਬਸਤਾਂ ਚਾਹੀਦੀਆਂ ਤੇ ਉਹ ਭੇਟ ਕਰੋ, ਪਰ ਸਾਡੇ ਅੰਦਰ ਤਾਂ ਸ਼ਨੀਵਾਰ ਦੇ ਦਿਨ ਹੀ ਮਾਹਾਂ ਦੀ ਦਾਲ ਹੀ ਲਿਆ ਕੇ ਸਿੱਖ ਚੜਾਉਂਦੇ ਨੇ ਕਿ ਅੱਜ ਸ਼ਨਿਚਰਵਾਰ ਹੈ ਤੇ ਮਾਹਾਂ ਦੀ ਦਾਲ ਹੀ ਲਿਆ ਕੇ ਗੁਰਦੁਆਰੇ ਭੇਟ ਕਰੀਏ ਤੇ ਸ਼ਨੀ ਸਾਡੇ ਤੇ ਭਾਰੂ ਨਹੀਂ ਹੋਣ ਲੱਗਾ। ਭਾਈ, ਜੋ ਵਸਤੂ ਦੀ ਲੋੜ ਹੋਵੇ ਗੁਰੂ ਘਰ ਵਿਚ, ਸਬਜ਼ੀ ਲਿਆਓ, ਭਾਜੀਆਂ ਲਿਆਓ, ਗੁਰੂ ਕੇ ਲੰਗਰ ਚ ਵਧੀਆ ਵਧੀਆ ਪਕਵਾਨ ਤਿਆਰ ਹੋਣ। ਗੁਰੂ ਕੇ ਲੰਗਰ ਨੂੰ ਗੁਰੂ ਦੀਆਂ ਸੰਗਤਾਂ ਨੇ ਛਕਣਾ, ਗੁਰਸਿੱਖਾਂ ਨੇ ਛਕਣਾ, ਹੋਰ ਵੀ ਬਹੁਤ ਸਾਰੇ ਪ੍ਰਾਣੀਆਂ ਨੇ ਛਕਣਾ, ਭਾਵਨਾ ਦੇ ਨਾਲ ਲਿਆ ਕੇ ਵਧੀਆ ਵਧੀਆ ਵਸਤੂਆਂ ਗੁਰੂ ਕੇ ਲੰਗਰਾਂ ਵਿਚ ਲਿਆ ਕੇ ਭੇਟ ਕਰਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿਚ ਸੰਗਤ ਆਈ ਹੈ, ਕੋਈ ਦੁੱਧ ਲੈ ਕੇ ਆ ਰਿਹਾ, ਕੋਈ ਦਹੀਂ ਲੈ ਕੇ ਆ ਰਿਹਾ, ਕੋਈ ਘਿਓ, ਕੋਈ ਮੱਖਣ ਲੈ ਕੇ ਆ ਰਿਹਾ।
ਚਮਰ ਚਾਰੂ ਮਲਾਲ ਸਮ ਢੁਰ ਤੋ ਦੁੱਧ ਪਾਵੇ,
ਹੋਰ ਬਹੁਤ ਪ੍ਰਕਾਰ ਦੇ ਉਪਹਾਰ ਲਿਆ ਕੇ ਸਿੱਖ ਭੇਟ ਕਰਦੇ ਨੇ। ਬੜਾ ਸੋਹਣਾ ਚਬਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਤੇ ਚੁਲਾਇਆ ਜਾ ਰਿਹਾ। ਕਹਿੰਦੇ ਏਦਾਂ ਲੱਗਦਾ ਜਿਵੇਂ ਮਰਾਲ ਹੰਸ ਸਤਿਗੁਰਾਂ ਦੇ ਸੀਸ ਤੇ ਮੰਡਰਾ ਰਹੇ ਹਨ।
ਅਰੇ ਹਜ਼ਾਰੋਂ ਜੋਰ ਕਰ ਸ਼੍ਰੀ ਮੁਖ ਦਰਸਾਏ,
ਹਜ਼ਾਰਾਂ ਦੀ ਗਿਣਤੀ ਚ ਲੋਕ ਸਾਹਮਣੇ ਖੜੇ ਨੇ ਹੱਥ ਜੋੜ ਕੇ, और गुरु हरगोबिंद साहब जी महाराज जी दे चेहरे दे दर्शन कर रहे हन।
जंद मनोरित सरद को उडगन मैं सो है,
एदा जापदा सतगुरां दा स्वरूप जिवें सर्दी दी रुत विच रात दे समय चंद्रमा तारियां विच सोभनीक हुंदा, बड़ा सुंदर लगदा है। एदा सिखां दे विच गुरु हरगोबिंद साहब जी महाराज सरद रुत दी चंद्रमा दे समान सुभायमान हो के दर्शन दे रहे ने।
ऐसो कौन कठोर नर टिकने मन मोहै,
आखो सतनाम
श्री वाहिगुरु।
एना सोहना रूप है मेरे सतगुरां दा। भाई संतोख सिंह जी कहंदे ऐसा केड़ा कठोर चित वाला है जेड़ा सतगुरां दे दर्शन करे ते उहदा मन मोहया ना जाए। स्वरूप सुंदर इतना है, इना सोहना स्वरूप कि कठोर तो कठोर चित वाला भी गुरु साहब दे दर्शन कर लवे ते ओदा मन मोया जांदा है।
साधु रूपा पिता सुत दोनों चल आए,
भाई साधु भाई रूपा ए दोवें प्यो पुत्र ए भी सतगुरु जी दे दर्शन करन वास्ते चल के आए हन।
सारे अकोरे आगे प्रभु पायन लपटाए,
ए भी सोहनिया पटावां लियाए भाई साधु भाई रूपा जी सतगुरां दे चरणा च भेटा भेट करके महाराज जी दे चरणा नाल लपट गए हन, गुरु चरणा नाल लपट गए हन।
कुशल प्रश्न करके भले पेखत अरखाने,
सतगुरां ने इन्हां नाल कुशल प्रसन्नता दे सवाल कीते, बठाया बड़े प्यार नाल भाई साधु नूं भाई रूपे नूं, और गरीब नवाज पातशाह दे दर्शन करके दोवें बड़े खुश होए बड़े प्रसन्न होए।
आपने जान करनी के सुन माने,
इन्हां नूं अपना भला सिख जान के सतगुरु जी ने इन्हां दे घर कई दिन आसन भी रखिया, ते भाई साधु भाई रूपा जी नूं अपना अनिन सेवक सिख जान के सतगुरां ने इन्हां दा बड़ा सन्मान कीता सत्कार कीता है।
प्रभु जी मन मंग मत जानै नै पीवा,
कहण लगे सतगुरु जी ए जीव माड़ी मत वाले ने, थोड़ी बुद्धि वाले ने, ते थोड़ी बुद्धि होण करके तुहाडा भेद नहीं जानदे, तुहाडी महिमा नहीं जानदे।
ममता चात आपसो तुम देवन देवा,
महाराज मंदमती जीव तुहाडी बराबरी चाहुंदे ने, तुसी देवतियां दे देवते हो, देवतियां दे भी पूजने योग हो, ते आ मंदमती तुच्छ बुद्धि वाले जीव ए तुहाडी बराबरी करना चाहुंदे ने, तुहाडे बरोबर होना चाहुंदे ने।
नहीं सहारे सुर असुर रण खेत मझारे,
महाराज जंग दे मैदान विच तां तुहाडी चाला नूं ना देवते चल सकदे ने ना दानव चल सकदे ने, ओह वी तुहाडा प्रताप वेख के थर थर कंबदे हन।
कौन तुरक गन बापरे जो सिरे अगारे,
कौन ने बेचारे तुरक जेड़े तुहाडे सामने खलो के अड़ सकदे, ए है नी कौन, इन्हां दी गिणती की है, ए केड़ी गिणती विच आउंदे ने जेड़े तुहाडे सामने खलो के तुहाडे नाल अड़ सकदे।
श्री हर गोबिंद कैत पे है नाम सुहिला,
भाई रूपा जी होना ने बचन कहे, सतगुरु जी फिर अगो बचन छेड़िया, धन गुरु हरगोबिंद साहब कहण लगे भाई साडा जेड़ा सुहेला घोड़ा सी ना जिनू गुलबाग कहंदे ने, पातशाह कहंदे जेड़ा साडा सुहेला घोड़ा है,
रयो जंग मैं शत्रु हत बो कामन मेला,
वो जंग दे विच मारिया गया क्योंकि बचन चलिया महाराज आप जी दा घोड़ा जंग च मारिया गया, पातशाह कहंदे सुहेला घोड़ा ओ जंग दे मैदान च मारिया गया, उन्हें बड़े घाव खाधे शरीर ते, बड़े जख्म खाधे, बहुत सारे जख्मां नूं शरीर ते चलदा होया वो मरिया है।
सुनत जोध कर जोर कै सनमुख रण माई,
जदों सतगुरां ने घोड़े दा जिक्र चलाया ते भाई जोध राय ने हथ जोड़े, जोध राय हथ जोड़ के बोले कहण लगे सतगुरु जंग दे मैदान च आप जी दे सन मुख आप जी दे सामने हो के
तुमरे चरण स्पर्श ते होए प्राण बिनाए,
तुहाडे चरणा नूं स्पर्श करदे उस घोड़े दे प्राण निकले ने, तुहाडे थले सी उस वेले ਜਿਸ ਵੇਲੇ ਉਸ ਘੋੜੇ ਦੇ ਪ੍ਰਾਣ ਨਿਕਲੇ ਤੁਹਾਡੇ ਚਰਨਾਂ ਨੂੰ ਸਪਰਸ਼ ਕਰਦਿਆਂ ਹੋਇਆ ਸੁਹੇਲੇ ਦੀ ਜਾਨ ਨਿਕਲੀ ਹੈ।
ਉੱਤਮ ਪਦ ਪ੍ਰਾਪਤ ਭਇਓ ਤਿੰਨ ਧਨ ਮਾਨਾ।
ਮਹਾਰਾਜ ਉਹ ਘੋੜਾ ਧਨ ਹੈ ਜਿਹਨੂੰ ਆਪ ਜੀ ਦੇ ਚਰਨਾਂ ਥੱਲੇ ਮੌਤ ਪ੍ਰਾਪਤ ਹੋਈ ਹੈ। ਆਪ ਜੀ ਦੇ ਚਰਨ ਪਰਸਦਿਆਂ ਜਿਹਦੇ ਪ੍ਰਾਣ ਨਿਕਲੇ ਨੇ ਮਹਾਰਾਜ, ਉਹਦਾ ਤਾਂ ਜਨਮ ਧਨ ਹੋ ਗਿਆ। ਸੁਹੇਲੇ ਨੇ ਆਪਣਾ ਜਨਮ ਸੁਹੇਲਾ ਕਰ ਲਿਆ ਹੈ।
ਵੱਡੇ ਭਾਗ ਪੂਰਬ ਹੁਤੇ ਨੈ ਆਨ ਸਮਾਨਾ।
ਮਹਾਰਾਜ ਉਹ ਘੋੜਾ ਕੋਈ ਸਧਾਰਨ ਘੋੜਾ ਨਹੀਂ ਸੀ। ਇਥੋਂ ਪਤਾ ਲੱਗਦਾ ਕਿ ਉਸ ਘੋੜੇ ਦੇ ਕੋਈ ਪੂਰਬਲੇ ਜਨਮਾਂ ਦੇ ਚੰਗੇ ਭਾਗ ਸੀ। ਪਤਾ ਨਹੀਂ ਖਬਰੇ ਕਿੰਨੇ ਜਨਮਾਂ ਦੀ ਉਹਦੀ ਤਪੱਸਿਆ ਸੀ, ਭਗਤੀ ਸੀ, ਜਿਸ ਭਗਤੀ ਤੇ ਤਪੱਸਿਆ ਦੇ ਪ੍ਰਤਾਪ ਸਦਕਾ ਉਹਨੂੰ ਐਸੀ ਸ਼ੁਭ ਪਦਵੀ ਪ੍ਰਾਪਤ ਹੋਈ ਹੈ।
ਬਿਧੀ ਚੰਦ ਸੁਣ ਕਹਿ ਕਹਿਓ ਵਿਛੜਨ ਦੁੱਖ ਭਾਰੇ।
ਭਾਈ ਬਿਧੀ ਚੰਦ ਜੀ ਲਾਗੇ ਸਨ, ਕਹਿਣ ਲੱਗੇ ਸਤਿਗੁਰੂ ਜੀ, ਜਿਹੜਾ ਦੂਸਰਾ ਘੋੜਾ ਹੈ ਦਿਲਬਾਗ ਜਾਨ ਭਾਈ, ਸਤਿਗੁਰਾਂ ਨੇ ਉਹਦਾ ਨਾਂ ਰੱਖਿਆ ਸੀ। ਮਹਾਰਾਜ ਉਹ ਘੋੜਾ ਉਸ ਘੋੜੇ ਸੁਹੇਲੇ ਦੇ ਮਰਨ ਨਾਲ ਉਹ ਵਿਛੋੜੇ ਦਾ ਦੁੱਖ ਇਹਨਾਂ ਨੂੰ ਬੜਾ ਵੱਡਾ ਸੀ। ਵਿਛੋੜੇ ਦਾ ਦੁੱਖ ਉਹਦਾ ਬੜਾ ਵੱਡਾ ਸੀ।
ਰਾਵਰ ਬਾਕਨ ਤੇ ਮਿਟਿਓ ਸ਼ਾਂਤੀ ਮਨ ਧਾਰੇ।
ਮਹਾਰਾਜ ਉਹ ਦਿਲਬਾਗ ਘੋੜਾ ਜਾਨ ਭਾਈ ਜਿਹਨੂੰ ਬੜਾ ਵੱਡਾ ਵਿਛੋੜੇ ਦਾ ਦੁੱਖ ਸੀ, ਤੁਹਾਡੇ ਬਚਨ ਕਰਨ ਦੀ ਦੇਰੀ ਸੀ, ਕਿਉਂਕਿ ਮਹਾਰਾਜ ਜੀ ਨੇ ਉਹਨੂੰ ਵੀ ਬ੍ਰਹਮ ਗਿਆਨ ਕਰਾ ਦਿੱਤਾ ਸੀ। ਮਹਾਰਾਜ ਤੁਹਾਡੇ ਬਚਨ ਕਰਨ ਦੀ ਦੇਰੀ ਸੀ ਕਿ ਉਹ ਉਸ ਵੇਲੇ ਸ਼ਾਂਤ ਹੋ ਗਿਆ, ਜਿਹੜਾ ਬੜਾ ਵਿਰਾਗ ਕਰ ਰਿਹਾ ਸੀ ਉਹਦੇ ਮਰਨ ਦਾ, ਤੁਹਾਡੇ ਬਚਨ ਸੁਣਦਿਆਂ ਹੀ ਜਾਨ ਭਾਈ ਬਿਲਕੁਲ ਸ਼ਾਂਤ ਹੋ ਗਿਆ।
ਜੇਕਰ ਹੋ ਤੋ ਅਪਰ ਠਿਗ ਇੱਕ ਕੇ ਮਰ ਜਾਂਦੇ।
ਮਹਾਰਾਜ ਜੇ ਕਿਤੇ ਘੋੜੇ ਕਿਸੇ ਹੋਰ ਕੋਲ ਹੁੰਦੇ ਤੇ ਇੱਕ ਘੋੜੇ ਦੀ ਮੌਤ ਤੋਂ ਬਾਅਦ, ਇੱਕ ਘੋੜੇ ਦੇ ਮਰ ਜਾਣ ਤੋਂ ਬਾਅਦ,
ਦੋਨੋ ਮਰਤੇ ਰਹਿਸ ਨੈ ਅਸ ਪ੍ਰੇਮ ਮਾਨੇ।
ਮਹਾਰਾਜ ਦੂਜੇ ਨੇ ਵੀ ਮਰ ਜਾਣਾ ਸੀ। ਜੇ ਘੋੜੇ ਕਿਸੇ ਹੋਰ ਕੋਲ ਹੁੰਦੇ ਤੇ ਇੱਕ ਦੇ ਮਰਨ ਨਾਲ ਦੂਜੇ ਨੇ ਵੀ ਉਹਦੇ ਵਿਛੋੜੇ ਚ ਮਰ ਜਾਣਾ ਸੀ, ਪਰ ਪਾਤਸ਼ਾਹ ਤਾਂ ਤੁਹਾਡੀ ਕਲਾ ਵਰਤੀ ਕਿ ਇੱਕ ਮਰ ਕੇ ਜਨਮ ਸਫਲ ਕਰ ਗਿਆ ਤੇ ਦੂਜਾ ਤੁਹਾਡੇ ਬਚਨ ਸੁਣ ਕੇ ਬਿਲਕੁਲ ਸ਼ਾਂਤ ਹੋ ਗਿਆ। ਮਹਾਰਾਜ ਜੇ ਕਿਸੇ ਹੋਰ ਕੋਲ ਹੁੰਦੇ ਤੇ ਇੱਕ ਦੇ ਮਰਨ ਨਾਲ ਦੂਜੇ ਨੇ ਵੀ ਮਰ ਜਾਣਾ ਸੀ ਨਾ, ਦੋਹਾਂ ਦਾ ਇਹੋ ਜਿਹਾ ਪ੍ਰੇਮ ਸੀ।
ਜਾਤੀ ਮਲਕ ਬਖਾਨ ਤੋਂ ਇਨ ਸਾਹਮਣੇ ਆਨਾ।
ਫਿਰ ਭਾਈ ਜਾਤੀ ਮਲਕ ਦੀ ਕੋਲੋਂ ਬੋਲੇ, ਕਹਿੰਦੇ ਪਾਤਸ਼ਾਹ ਇਹ ਆਪ ਜੀ ਦੇ ਜਿਹੜੇ ਘੋੜੇ ਨੇ ਇਨ੍ਹਾਂ ਦੇ ਸਮ ਕੋਈ ਹੋਰ ਜਾਣਿਆ ਹੀ ਨਹੀਂ, ਅਸੀਂ ਹੋਰ ਕੋਈ ਵੇਖਿਆ ਹੀ ਨਹੀਂ।
ਉਤੇ ਉਚਿਤੇ ਆਪ ਕੇ ਤੁਮ ਮਹਿਜ਼ਮਾਨਾ।
ਮਹਾਰਾਜ ਇਹ ਘੋੜੇ ਹੈ ਨੀ ਤੁਹਾਡੇ ਵਾਸਤੇ ਸਨ, ਇਹ ਪਰਮੇਸ਼ਰ ਨੇ ਬਣਾਏ ਤੁਹਾਡੇ ਵਾਸਤੇ ਸਨ, ਇਸੇ ਕਰਕੇ ਤੁਹਾਡੀ ਸੇਵਾ ਵਿਚ ਤੁਹਾਡੇ ਚਰਨਾਂ ਚ ਹਾਜ਼ਰ ਹੋਏ ਨੇ।
ਇਤਿਹਾਸਕ ਵਾਰਤਾ ਮਾਰਨ ਤੁਰਕਾਨੇ।
ਇਤਿਹਾਸਕ ਜੰਗ ਯੁੱਧ ਦੀਆਂ ਗੱਲਾਂ ਹੋ ਰਹੀਆਂ, ਪਹਿਲਾਂ ਘੋੜੇ ਦੇ ਮਰਨ ਦੀ ਗੱਲ ਹੋਈ, ਫਿਰ ਜਿਹੜੇ ਹੋਰ ਤੁਰਕ ਮਰੇ ਨੇ ਉਨ੍ਹਾਂ ਦੇ ਮਰਨ ਦੀਆਂ ਗੱਲਾਂ, ਉਹ ਜੰਗ ਦੇ ਮੈਦਾਨ ਦੀਆਂ ਵਾਰਤਾਵਾਂ, ਤੁਰਕਾਂ ਨੂੰ ਮਾਰਨ ਦੀਆਂ ਕਥਾਵਾਂ, ਉਹ ਸਤਿਗੁਰਾਂ ਦੀ ਸਭਾ ਵਿਚ ਹੋ ਰਹੀਆਂ ਨੇ।
ਕਹਿਤ ਸੁਨਤ ਬੀਤੀ ਜਥਾ ਸੁਨ ਸੁਨ ਬਿਸਮਾਨੇ।
ਜਿਵੇਂ ਬੀਤੀ ਆ ਉਦਾਂ ਕਹਿ ਸੁਣ ਕੇ ਸਾਰੇ ਹੈਰਾਨ ਹੋ ਰਹੇ, ਕਿਉਂਕਿ ਭਾਈ ਰੂਪਾ ਜਿਸ ਜੰਗ ਚ ਨਹੀਂ ਸੀ, ਭਾਈ ਸਾਧੂ ਜੀ ਹੁਣੀ ਤਾਂ ਨਵੇਂ ਆਏ ਨੇ, ਉਨ੍ਹਾਂ ਨੂੰ ਸੁਣ ਰਹੇ ਨੇ ਤੇ ਸੁਣ ਸੁਣ ਕੇ ਸਾਰੇ ਬੜੇ ਹੈਰਾਨ ਹੁੰਦੇ ਨੇ ਕਿ ਇਹੋ ਜਿਹਾ ਘਮਾਸਾਨ ਜੰਗ ਹੋਇਆ, ਇਹੋ ਜਿਹਾ ਭਾਰੀ ਜੰਗ ਹੋਇਆ, ਇੱਦਾਂ ਸੁਣ ਸੁਣ ਕੇ ਹੈਰਾਨ ਹੋ ਰਹੇ ਨੇ।
ਇਸੇ
ਰੀਤ ਨਾਲ ਤਿੰਨ ਰਾਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦਿਆ ਇਸੇ ਥਾਂ ਤੇ ਇਸੇ ਜਗ੍ਹਾ ਤੇ ਬਤੀਤ ਕੀਤੀਆਂ ਨੇ।
ਚੌਥੇ ਦਿਨ ਤੈ ਤੇ ਚੜੇ ਮਰ ਦੁੰਦ ਪਵਾਏ।
ਚੌਥੇ ਦਿਨ ਸਤਿਗੁਰਾਂ ਨੇ ਨਗਾਰਾ ਵਜਾਇਆ ਤੇ ਚੜਾਈ ਕੀਤੀ। ਤਿੰਨ ਦਿਨ ਸਤਿਗੁਰੂ ਜੀ ਤਿੰਨ ਰਾਤਾਂ ਇੱਥੇ ਹੀ ਰਹੇ ਤੇ ਚੌਥੇ ਦਿਨ ਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਨਗਾਰਾ ਵਜਾਇਆ ਕੂਚ ਦਾ ਤੇ ਸੁਬਾ ਸਵੇਰੇ ਦਿਨ ਚੜਦੇ ਹੀ ਮਹਾਰਾਜ ਜੀ ਨੇ ਨਗਾਰਾ ਵਜਾ ਕੇ ਚਾਲੇ ਪਾਏ।
ਇਸੇ ਅਖੇਰ ਕੇ ਗਮਨ ਕੀਏ ਗਨ ਚਮੂ ਪਿਆਨੇ।
ਚਾਲੇ ਪਾਏ ਨੇ ਸ਼ਿਕਾਰ ਖੇਡਣ ਵਾਸਤੇ, ਅਖੇਰ ਖੇਡਣ ਵਾਸਤੇ, ਅਖੇਰ ਬਿਰਤੀ ਕਰਨ ਲਈ ਬਹੁਤ ਸਾਰੀਆਂ ਫੌਜਾਂ, ਸਿਪਾਹੀਆਂ ਨੂੰ, ਸੂਰਮਿਆਂ ਨੂੰ, ਆਪਣੇ ਨਾਲ ਲੈ ਕੇ ਮਹਾਰਾਜ ਜੀ ਸ਼ਿਕਾਰ ਤੇ ਚੜੇ ਹਨ।
ਸੰਗ ਜੋਧ ਕਰ ਚਦ ਕਰ ਚਲਿਓ ਹਿਤ ਸੇਰ ਮਾਨੇ।
ਜੋਧ ਰਾਏ ਵੀ ਸਤਿਗੁਰਾਂ ਦੇ ਨਾਲ ਚੜ ਕੇ ਚੱਲਿਆ, ਜਿਹਨੇ ਬੜੀ ਸੇਵਾ ਕੀਤੀ, ਸਤਿਗੁਰਾਂ ਦੀ ਬੜੇ ਪਿਆਰ ਨਾਲ ਸੇਵਾ ਕੀਤੀ ਹੈ।
ਕਿਤਕ ਕੋ ਸਲੋ ਚੱਲ ਗਏ ਫਿਰ ਕਰ ਮਨ ਭਾਇਓ।
ਏਦਾਂ ਕਈ ਕੋਹ ਤੱਕ ਸ਼ਿਕਾਰ ਖੇਡਦਿਆਂ ਖੇਡਦਿਆਂ ਸਤਿਗੁਰੂ ਦੀ ਚਲੇ ਗਏ। ਜਦੋਂ ਮਨ ਭਾਉਂਦਾ ਫਿਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁੜਨ ਲੱਗੇ।
ਤੇਰਾ ਕੀਨਸ ਤੁਸੀਂ ਛਲ ਪਿਕ ਥਾਨ ਸੋ ਆਇਓ।
ਸਤਿਗੁਰਾਂ ਨੇ ਭਲਾ ਥਾਂ ਵੇਖ ਕੇ, ਯੋਗ ਦੀ ਜਗ੍ਹਾ ਵੇਖ ਕੇ ਸਤਿਗੁਰਾਂ ਨੇ ਡੇਰਾ ਕਰ ਲਿਆ। ਆਖਿਆ ਭਾਈ ਅੱਜ ਇੱਥੇ ਹੀ ਉਤਾਰਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਨੇ ਭਲੀ ਜਗ੍ਹਾ ਵੇਖ ਕੇ ਡੇਰਾ ਕੀਤਾ।
ਉਤਰ ਤੁਰੰਗ ਤੇ ਖੜੇ ਹੋਏ ਕਿਚ ਭੱਜ ਡਿੱਗ ਆਏ।
ਸਤਿਗੁਰੂ ਜੀ ਘੋੜੇ ਤੋਂ ਉਤਰ ਗਏ। ਘੋੜੇ ਤੋਂ ਉਤਰ ਕੇ ਜਦੋਂ ਜ਼ਮੀਨ ਤੇ ਖਲੋਤੇ ਤੇ ਕੁਝ ਸੂਰਮੇ ਸਤਿਗੁਰਾਂ ਦੇ ਕੋਲ ਆ ਗਏ।
ਜੋਧ ਰਾਏ ਸੋ ਬਾਤ ਕਹਿ ਸ੍ਰੀ ਪ੍ਰਭ ਡਿੱਗ ਸਾਏ।
ਸਤਿਗੁਰੂ ਜੀ ਜੋਧ ਰਾਏ ਦੇ ਨਾਲ ਬਚਨ ਕਰ ਰਹੇ ਨੇ ਤੇ ਬੜੇ ਮੁਸਕਰਾ ਰਹੇ ਨੇ ਜੋਧ ਰਾਏ ਨਾਲ ਬਚਨ ਕਰਦਿਆਂ ਹੋਇਆ।
ਇੱਕ ਅਜਗਰ ਭਾਰੀ ਮਾਂ ਨਿਕਸਿਓ ਮੁਖ ਬਾਏ।
ਖਾਲਸਾ ਜੀ ਸਤਿਗੁਰੂ ਜੀ ਖਲੋਤੇ ਹੀ ਸਨ ਕਿ ਇੰਨੇ ਨੂੰ ਇੱਕ ਅਜਗਰ, ਸੱਪ ਦੀ ਕਿਸਮ ਹੁੰਦੀ ਹੈ ਅਜਗਰ, ਮੋਟੇ ਆਕਾਰ ਦਾ ਹੁੰਦਾ ਹੈ, ਮੂੰਹ ਉਹਨੇ ਕੱਢਿਆ ਹੋਇਆ, ਮੂੰਹ ਪਾੜਿਆ ਹੋਇਆ ਉਸ ਅਜਗਰ ਨੇ, ਤੇ ਉਹ ਅਜਗਰ ਇੱਕ ਪਾਸਿਓ ਨਿਕਲ ਕੇ ਸਤਿਗੁਰਾਂ ਦੇ ਸਾਹਮਣੇ ਬਾਹਰ ਆਇਆ ਹੈ।
ਕਾਰਨ ਦੀਰਘ ਦੁਖੀ ਬੋ ਗਮਨਤ ਫੁੰਕਰਾਏ।
ਬੜਾ ਵੱਡਾ ਆਕਾਰ ਹੈ ਉਸ ਅਜਗਰ ਸੱਪ ਦਾ, ਬੜਾ ਵੱਡਾ ਆਕਾਰ ਹੈ, ਦੀਰਘ ਆਕਾਰ ਹੈ, ਉਹ ਫੁੰਕਾਰਦਾ ਹੋਇਆ, ਮੂੰਹ ਚੋਂ ਫੂੰਕਾਂ ਮਾਰਦਾ ਹੋਇਆ, ਬੜਾ ਦੁਖੀ ਆ ਉਹ ਅਜਗਰ, ਬੜਾ ਦੁਖੀ ਕੁਰਲਾ ਰਿਹਾ, ਦੁਖੀ ਹੋਇਆ ਰੇਂਗਦਾ ਰੇਂਗਦਾ ਆ ਰਿਹਾ।
ਸਨਮੁਖ ਆਵਤ ਗੁਰੂ ਕੇ ਗਤ ਬਕਰ ਕਰੰਤਾ।
ਟੇਢੀ ਜੀ ਚਾਲ ਜਿਵੇਂ ਸੱਪ ਚੱਲਦੇ ਨੇ, ਏਦਾਂ ਚੱਲਦਾ ਚੱਲਦਾ ਟੇਢਾ ਟੇਢਾ ਤੁਰਿਆ ਨਹੀਂ ਜਾਂਦਾ, ਸਹਿਜੇ ਸਹਿਜੇ ਤੁਰਦਾ ਹੁੰਦਾ। ਤੇ ਅਜਗਰ ਦੀ ਚਾਲ ਓਦਾਂ ਵੀ ਸਹਿਜੇ ਸਹਿਜੇ ਚੱਲਦਾ, ਤੇ ਇਹ ਓਦਾਂ ਬਿਮਾਰ ਹੈ, ਰੋਗੀ ਹੈ, ਘੋੜੇ ਨੂੰ ਪਿਆ ਹੋਇਆ ਹੈ ਸੱਪ ਨੂੰ ਅਜਗਰ ਨੂੰ, ਤੇ ਸਤਿਗੁਰਾਂ ਦੇ ਵੱਲ ਬਕਰ ਕਰਦਾ ਟੇਢਾ ਹੁੰਦਾ ਆ ਰਿਹਾ।
ਨੀਟ ਨੀਟ ਹੀ ਚਲਦਾ ਹੈ ਚਿਤ ਮ੍ਰਿਤੂ ਚੰਤਾ।
ਸਹਿਜੇ ਅਜਗਰ ਸੱਪ ਟੁਰਿਆ ਆਉਂਦਾ ਤੇ ਮੌਤ ਚਾਹੁੰਦਾ ਕਿ ਮੇਰੀ ਮੌਤ ਹੋ ਜਾਏ, ਮਰਨਾ ਚਾਹੁੰਦਾ, ਮੌਤ ਚਾਹੁੰਦਾ ਹੈ।
ਫਟ ਦੋਰੇ ਤੇ ਬਰਜਮੇ ਕੋ ਚਾਹਤ ਪਰਹਾਰਾ।
ਸੂਰਮਿਆਂ ਨੇ ਵੇਖਿਆ ਨਾ ਵੀ ਸੱਪ ਨਿਕਲ ਕੇ ਆ ਰਿਹਾ ਸਤਿਗੁਰਾਂ ਵੱਲ ਆ ਰਿਹਾ, ਤੇ ਕੁਝ ਸੂਰਮੇ ਅੱਗੇ ਹੋਣ ਕੇ ਇਹਨੂੰ ਮਾਰਨ ਵਾਸਤੇ, ਇਹਨੂੰ ਭਜਾਉਣ ਹਟਾਉਣ ਵਾਸਤੇ ਕਿ ਪਰੇ ਹਟ ਜਾਏ, ਇਹਨੂੰ ਹਟਾਉਣ ਵਾਸਤੇ ਸੂਰਮੇ ਕੁਝ ਅੱਗੇ ਆਏ, ਕੁਝ ਮਾਰਨ ਵਾਸਤੇ ਅੱਗੇ ਆਏ।
ਸਤਿਗੁਰ ਕਿਰਪਾ ਨਿਧਾਨ ਸਭ ਬਚ ਔਰ ਉਚਾਰਾ।
ਸਤਿਗੁਰੂ ਜੀ ਜੋ ਕਿਰਪਾ ਦੇ ਖਜ਼ਾਨੇ ਨੇ, ਚਾਰ ਦਿਨਾਂ ਚੌਥੇ ਦਿਨ ਚੜ ਕੇ ਆਏ ਨੇ ਇੱਥੇ, ਤੇ ਇਹਦਾ ਉਧਾਰ ਕਰਨ ਹੀ ਆਏ ਸਨ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਵਾਜ਼ ਮਾਰੀ, ਸੂਰਮਿਆਂ ਨੂੰ ਰੋਕਿਆ।
ਹਟਕੋ ਨੈ ਪਰਹਾਰੀਐ ਆਮਨਿਤ ਦੀਜੈ।
ਮਹਾਰਾਜ ਜੀ ਕਹਿੰਦੇ ਨਾ ਭਾਈ ਸੂਰਮਿਓ, ਇਹਨੂੰ ਮਾਰੋ ਨਾ, ਰੋਕੋ ਨਾ, ਇਹਨੂੰ ਆਉਣ ਦਿਓ ਸਾਡੇ ਵੱਲੇ, ਸਾਡੇ ਕੋਲ ਹੀ ਆ ਰਿਹਾ, ਅਸੀਂ ਤਾਂ ਹੀ ਆਏ ਹਾਂ ਇੱਥੇ, ਇਹਦੇ ਕਰਕੇ ਹੀ ਆਏ ਹਾਂ, ਇਹਨੂੰ ਰੋਕੋ ਨਾ, ਇਹਨੂੰ ਸਾਡੇ ਵੱਲ ਆਉਣ ਦਿਓ।
ਦੂਰ ਦੂਰ ਸਭ ਖੜੇ ਹੋਏ ਅਵਲੋਕਨ ਕੀਜੈ।
ਸਾਰੇ ਦੂਰ ਦੂਰ ਹੋ ਕੇ ਖਲੋ ਜੋ ਤੇ ਖਲੋ ਕੇ ਵੇਖੋ, ਇਹਦੇ ਨੇੜੇ ਨਾ ਆਓ।
ਅਚਰਜ ਹੇਰਨ ਹੇਤ ਸਭ ਹੋਏ ਸਿਰ ਸਾਰੇ।
ਇਸ ਅਚਰਜ ਕੌਤਕ ਨੂੰ ਵੇਖਣ ਵਾਸਤੇ ਜਿੰਨੇ ਸਿਪਾਹੀ ਸਨ, ਸੂਰਮੇ ਸਨ, ਉਹ ਸਾਰੇ ਥੋੜੀ ਥੋੜੀ ਦੂਰ ਹੋ ਕੇ ਦੂਰੀ ਤੇ ਖਲੋ ਗਏ।
ਮੰਦ ਮੰਦ ਅਜਗਰ ਚਲਾ ਸ੍ਰੀ ਗੁਰੂ ਅਗਾਰੇ।
ਉਹ ਜਿਹੜਾ ਅਜਗਰ ਸੱਪ ਸੀ ਸਹਿਜੇ ਸਹਿਜੇ ਤੁਰਦਾ ਆਉਂਦਾ, ਸਤਿਗੁਰਾਂ ਵੱਲ ਵੇਖ ਰਿਹਾ, ਤੇ ਸਹਿਜੇ ਸਹਿਜੇ ਚੱਲਦਾ ਚੱਲਦਾ ਮਹਾਰਾਜ ਜੀ ਦੇ ਕੋਲ ਆਇਆ।
ਖਰੇ ਰੇ ਨਿਚਲ ਸਕਲ ਨੇਰੇ ਸਭ ਆਇਓ।
ਸੂਰਮੇ ਵੀ ਸਾਰੇ ਆਲੇ ਦੁਆਲੇ ਦੂਰ ਖਲੋਤੇ ਰਹੇ ਤਾਂ ਜੋ ਸੱਪ ਡਰੇ ਨਾ, ਇਸ ਕਰਕੇ ਸੂਰਮੇ ਵੀ ਆਲੇ ਦੁਆਲੇ ਨਿਸ਼ਚਲ ਹੋ ਕੇ ਖਲੋਤੇ ਰਹੇ, ਸਭ ਦੇ ਵੇਖਦਿਆਂ ਵੇਖਦਿਆਂ ਇਹ ਅਜਗਰ ਸੱਪ ਸਤਿਗੁਰਾਂ ਦੇ ਨੇੜੇ ਆਇਆ।
ਸਤਿਗੁਰ ਚਰਨ ਸਰੋਜ ਤੇ ਪਨਹੀ ਨਿਕਸਾਇਓ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਪਵਿੱਤਰ ਪਾਵਨ ਚਰਨ ਚੋਂ ਆਪਣਾ ਜੋੜਾ ਲਾਇਆ। ਮਹਾਰਾਜ ਜੀ ਨੇ ਜਿਹੜੀ ਜੁੱਤੀ ਪਾਈ ਸੀ ਉਹ ਜੋੜਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਚਰਨ ਚੋਂ ਉਤਾਰਿਆ ਹੈ।
ਬਹਿਨ ਅੰਗੁਸ਼ਟੀ ਉਠਾਏ ਕਰਤੇ ਸੀਸ ਛੁਆਇਓ।
ਜਦੋਂ ਅਜਗਰ ਕੋਲ ਆ ਗਿਆ ਨਾ, ਤੇ ਸਤਿਗੁਰਾਂ ਨੇ ਆਪਣੇ ਸੱਜੇ ਚਰਨ ਨੂੰ ਜੋੜੇ ਚੋਂ ਬਾਹਰ ਕੱਢ ਕੇ ਆਪਣਾ ਅੰਗੂਠਾ, ਪੈਰ ਦਾ ਅੰਗੂਠਾ, ਉਹ ਅੰਗੂਠਾ ਸਤਿਗੁਰਾਂ ਨੇ ਅਜਗਰ ਦੇ ਸਿਰ ਤੇ ਲਾਇਆ ਹੈ, ਉਸ ਅਜਗਰ ਸੱਪ ਦੇ ਸਿਰ ਨੂੰ ਛੁਆਇਆ ਹੈ।
ਪਤਿਤ ਪੁਨੀਤੈ ਕੋ ਪਰਸਬੋ ਪਾਪ ਮਿਟਾਇਓ।
ਸਤਿਗੁਰਾਂ ਦੇ ਚਰਨਾਂ ਦੇ ਪਰਸਣ ਦੀ ਦੇਰੀ ਸੀ ਕਿ ਉਸ ਪਤਿਤ ਤੇ ਪਾਪੀ ਸਰਪ ਦੇ ਜਿੰਨੇ ਪਾਪ ਸਨ ਦਗਦ ਹੋ ਗਏ, ਸਾਰੇ ਪਾਪ ਉਹਦੇ ਨਿਵਿਰਤ ਹੋ ਗਏ। ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਨੂੰ ਪਰਸਣ ਦੀ ਦੇਰੀ ਸੀ।
ਭਗਨ ਸੀਸ ਪਾ ਉਦਰ ਲਗ ਮਰਗਾ ਤਤਕਾਲ।
ਸਿਰ ਤੱਕ ਨਾ ਉਹਦਾ ਪੇਟ ਤੱਕ, ਸਿਰ ਤੋਂ ਪੇਟ ਤੱਕ ਉਹ ਪਾਟਾ ਹੋਇਆ ਸੀ ਵਿੱਚੋਂ, ਤੇ ਕਹਿੰਦੇ ਫਟ ਗਿਆ ਇਕਦਮ ਹੀ ਜਦੋਂ ਮਰਿਆ ਨਾ, ਇਕਦਮ ਜ਼ਿਆਦਾ ਫਟ ਗਿਆ ਉਧਰ ਤੱਕ, ਤੇ ਉਸੇ ਵੇਲੇ ਉਹ ਸੱਪ ਦੀ ਮੌਤ ਹੋ ਗਈ।
ਕਰਮ ਲਾਤ ਵਿੱਚ ਕਿਰਮ ਲਗੋ ਕਾਤਿਤ ਨਿਤ ਜਾਲਾ।
ਜਦੋਂ ਮਰਿਆ ਨਾ ਤੇ ਵਿੱਚੋਂ ਨਿੱਕੇ ਨਿੱਕੇ ਕਿਰਮ ਕਲਮਲ ਕੁਰਬਲ ਕੁਰਬਲ ਕਰਦਿਆਂ ਬਾਹਰ ਨੂੰ ਨਿਕਲਣ ਲੱਗ ਪਏ। ਨਿੱਕੇ ਨਿੱਕੇ ਕੀੜੇ ਸਨ ਵਿੱਚ ਪਏ ਹੋਏ ਸੱਪ ਦੇ, ਤੇ ਜਿਹੜੇ ਉਹਨੂੰ ਰੋਜ਼ ਕੱਟ ਕੱਟ ਕੇ ਖਾਂਦੇ ਸਨ, ਉਹਦਾ ਮਾਸ ਭਖਦੇ ਸੀ, ਬੜਾ ਦੁਖੀ ਸੀ ਅਜਗਰ, ਤੇ ਕਹਿੰਦੇ ਉਹ ਨਿੱਕੇ ਨਿੱਕੇ ਕੀੜੇ ਸੈਂਕੜਿਆਂ ਦੀ ਗਿਣਤੀ ਵਿੱਚੋਂ ਕੁਰਬਲ ਕੁਰਬਲ ਕਰਕੇ ਬਾਹਰ ਨਿਕਲੇ ਹਨ।
ਅੰਤਰ ਤੇ ਪੂਰਨ ਹੋ ਤੋ ਆਮਕ ਤਿਸ ਖਾਤੇ।
ਅੰਦਰੋਂ ਕੀੜਿਆਂ ਨਾਲ ਭਰਿਆ ਹੋਇਆ ਸੀ ਉਹ ਅਜਗਰ, ਕੀੜਿਆਂ ਨੂੰ ਕਿਰਮ ਉਹਨੂੰ ਪਏ ਹੋਏ, ਕੀੜੇ ਪਏ ਹੋਏ ਸੀ ਸਾਰੇ ਸਰੀਰ ਚ, ਤੇ ਬੜਾ ਦੁਖੀ ਸੀ ਅਜਗਰ, ਤੇ ਉਹ ਜਿਹੜੇ ਕੀੜੇ ਸਨ ਅਜਗਰ ਦੇ ਅੰਦਰੋਂ ਅੰਦਰੋਂ ਉਹਦਾ ਮਾਸ ਖਾਂਦੇ ਸਨ, ਉਹਦਾ ਮਾਸ ਨੋਚਦੇ ਸਨ।
ਸਦਾ ਦੇਸ ਸੰਕਟ ਅਧਿਕ ਬਸ ਚਲੇ ਨਾ ਜਾਂਦੇ।
ਬੜਾ ਸੰਕਟ ਦਿੰਦੇ ਸੀ, ਕੀੜੇ ਨੂੰ ਖਾਂਦੇ ਸੀ, ਨੂੰ ਪੀੜ ਹੁੰਦੀ ਸੀ, ਦਰਦ ਹੁੰਦੀ ਸੀ ਅੰਦਰੋਂ, ਪਰ ਇਸ ਅਜਗਰ ਦਾ ਕੋਈ ਵਸ ਨਹੀਂ ਸੀ ਚੱਲਦਾ, ਇਹਦਾ ਕੋਈ ਉਹਨਾਂ ਤੇ ਜ਼ੋਰ ਨਹੀਂ ਸੀ ਚੱਲਦਾ।
ਨਿਕਟ ਖਰੇ ਸਭ ਦੇਖ ਤੇ ਸੁਣ ਪਹੁੰਚੇ ਧਾਰੇ।
ਸਾਰੇ ਸਿੱਖ ਨੇੜੇ ਪਹਿਲਾਂ ਖੜੋ ਕੇ ਵੇਖ ਰਹੇ ਸਨ, ਜਦ ਉਹਨਾਂ ਨੇ ਵੇਖਿਆ ਕਿ ਸਰਪ ਦੀ ਮੌਤ ਹੋ ਗਈ ਹੈ, ਤੇ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਆ ਗਏ ਮਹਾਰਾਜ ਜੀ ਦੇ ਬਚਨ ਸੁਣਨ ਲਈ।
ਬਿਧੀ ਚੰਦ ਅਰ ਜੋਧ ਆਦ ਹੋਰ ਮੈਂ ਬਿਸਮਾਏ।
ਭਾਈ ਬਿਧੀ ਚੰਦ ਜੀ, ਭਾਈ ਜੋਧ ਰਾਏ ਜੀ ਤੇ ਹੋਰ ਜਿਹੜੇ ਸੂਰਮੇ ਸਨ ਉਹ ਬੜੇ ਹੈਰਾਨ ਹੋਏ, ਤੇ ਹੈਰਾਨ ਹੋ ਕੇ ਮਹਾਰਾਜ ਜੀ ਨੂੰ ਵੇਖੇ ਪੁੱਛਣ ਲੱਗੇ।
ਬੂਜਨ ਕੀਨੇ ਜੋਰ ਕਰ ਏ ਕਿਮ ਆਇਓ।
ਪੁੱਛਣ ਲੱਗੇ ਹੱਥ ਜੋੜ ਕੇ, ਸਤਿਗੁਰੂ ਜੀ ਆ ਜਿਹੜਾ ਸੱਪ ਆਇਆ ਆਪ ਜੀ ਦੇ ਚਰਨਾਂ ਵਿਚ ਕਿਵੇਂ ਆਇਆ, ਇਹਦੇ ਇੱਥੇ ਆਉਣ ਦਾ ਕੀ ਪ੍ਰਯੋਜਨ, ਮਹਾਰਾਜ ਆਪ ਜੀ ਦੇ ਚਰਨਾਂ ਚ ਕਿਵੇਂ ਆਇਆ ਹੈ।
ਚਰਨ ਛੋਵਤ ਹੀ ਆਪ ਕੋ ਨਿਜ ਤਨ ਮੁਕਤਾਇਓ।
ਪਾਤਸ਼ਾਹ ਜੀ ਤੁਹਾਡਾ ਚਰਨ ਛੂੰਦਿਆਂ ਛੂਣ ਦੀ ਦੇਰੀ ਸੀ ਕਿ ਇਹਦਾ ਤਨ ਬਿਨਸ ਗਿਆ ਔਰ ਇਸ ਸੱਪ ਦੀ ਮੌਤ ਹੋ ਗਈ ਹੈ।
ਪਰੇ ਕਿਰਮ ਕਿਮ ਕਨੇ ਤਨ ਇਹ ਅਚਰਜ ਜੋਵਾ।
ਸੱਪ ਚ ਇੰਨੇ ਕੀੜੇ ਕਿਉਂ ਪਏ ਹੋਏ ਨੇ, ਇਹਦੇ ਚ ਇੰਨੇ ਕੀੜੇ ਕੁਰਬਲ ਕੁਰਬਲ ਕਰਕੇ ਬਾਹਰ ਨਿਕਲ ਰਹੇ ਨੇ, ਮਹਾਰਾਜ ਇੰਨੇ ਕੀੜੇ ਇਸ ਸੱਪ ਦੇ ਸਰੀਰ ਚ ਕਿਉਂ ਪਏ ਹੋਏ ਨੇ, ਇਹ ਅਚਰਜ ਅਸੀਂ ਵੇਖਿਆ, ਹੈਰਾਨੀ ਵਾਲੀ ਗੱਲ ਵੇਖੀ ਹੈ।
ਇਹ ਕਲਮਲ ਕੇ ਕਰੇ ਤੇ ਇਹ ਦੁੱਖ ਫਲ ਹੋਵਾ।
ਇਹਨੇ ਭਲਾ ਇਹੋ ਜਿਹਾ ਕਿਹੜਾ ਪਾਪ ਕੀਤਾ ਹੈ ਮਹਾਰਾਜ, ਜਿਸ ਪਾਪ ਕਰਕੇ ਇਹਨੂੰ ਇਹੋ ਜਿਹੀ ਸਜ਼ਾ ਮਿਲੀ ਹੈ, ਜਿਸ ਪਾਪ ਕਰਕੇ ਇਹਨੂੰ ਏਡਾ ਵੱਡਾ ਫਲ ਪ੍ਰਾਪਤ ਹੋਇਆ ਦੁੱਖ ਦਾ।
ਸ੍ਰੀ ਅਰ ਗੋਬਿੰਦ ਸਭਨ ਸੋਂ ਐ ਗਾਤ ਉਚਾਰੇ।
ਜਦੋਂ ਸਿੱਖਾਂ ਨੇ ਬੇਨਤੀ ਕਰਕੇ ਸੱਪ ਬਾਰੇ ਪੁੱਛਿਆ ਤੇ ਸੁਣ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਹ ਸੱਪ ਦੀ ਸਾਰੀ ਗਾਥਾ, ਉਹਦੇ ਪੂਰਵਲੇ ਜਨਮ ਦੀ ਗਾਥਾ ਉਹ ਸਾਰੇ ਸਿੱਖਾਂ ਨੂੰ ਸੁਣਾਉਣ ਲੱਗੇ।
ਪੂਰਵ ਜਨਮ ਮਹੰਤ ਏ ਵਿਦਤਿਓ ਜਗ ਭਾਰੇ।
ਮਹਾਰਾਜ ਜੀ ਕਹਿਣ ਲੱਗੇ, ਸਿੱਖੋ ਇਹ ਪੂਰਵਲੇ ਜਨਮ ਚ ਮਹੰਤ ਸੀ। ਮਹੰਤ ਮਹੰਤ ਦਾ ਮਤਲਬ ਇਹ ਗੁਰੂ ਬਣਿਆ ਹੋਇਆ ਸੀ, ਕੱਚਾ ਗੁਰੂ ਲੋਕਾਂ ਦਾ, ਇਹ ਪੂਰਵਲੇ ਜਨਮ ਦੇ ਵਿਚ ਕੱਚਾ ਗੁਰੂ ਬਣਿਆ ਹੋਇਆ ਸੀ, ਮਹੰਤ ਬਣਿਆ ਹੋਇਆ ਸੀ। ਬੜਾ ਪ੍ਰਗਟ ਸੀ ਲੋਕਾਂ ਵਿਚ, ਇਹਦਾ ਨਾਮ ਬੜਾ ਉਜਾਗਰ ਸੀ, ਤੇ ਚਾਰਾਂ ਦਿਸ਼ਾਵਾਂ ਦੇ ਲੋਕ ਆ ਕੇ ਇਹਦੇ ਚਰਨਾਂ ਚ ਮੰਨਤਾ ਮੰਨਦੇ ਸੀ ਔਰ ਇਹਦੀ ਪੂਜਾ ਕਰਦੇ ਸਨ।
ਅਨੇਕ ਪਦਾਰਥ ਆਨ ਕਰ ਇਸ ਕੋ ਅਰਪਾ ਮੈਂ।
ਅਨੇਕਾਂ ਪ੍ਰਕਾਰ ਦੇ ਪਦਾਰਥ ਲਿਆ ਕੇ ਇਹਨੂੰ ਭੇਟ ਕਰਦੇ ਸੀ ਵੀ ਇਹ ਸਾਡਾ ਗੁਰੂ ਹੈ। ਅਨੇਕਾਂ ਪ੍ਰਕਾਰ ਦੀਆਂ ਵਸਤੂਆਂ, ਅਨੇਕਾਂ ਪ੍ਰਕਾਰ ਦੇ ਪਦਾਰਥ ਲਿਆ ਕੇ ਇਹਨੂੰ ਭੇਟ ਕਰਦੇ ਸਨ।
ਜਿੱਤੇ ਕਿਰਮ ਤਿੰਨ ਮੈਂ ਪਰੇ सगरे तब चेले
आ जिहड़े तुहानू किरम नजर आ रहे ने ना इस सप दे शरीर विच ए सारे किरमे दे पहले जन्म दे चेले सन ए हालत हुंदी आ कच्चे गुरुआं दे चेलियां दी ए कच्चा गुरु सी ए भी अपने हथे कद्दू उगाउंदा सी ए हथ ला के पर कई कई दिनां दा बया कद्दू लोकां नूं देना ते कहना जी इहनूं साडे हथां दा स्पर्श होया होया ए तुहानूं महंगे मुल मिलेगा एक एक कद्दू हजार हजार रुपये दा वेचदा सी एक एक चीज हजार हजार रुपये दी वेचदा सी भी इहदे ते मेरी दृष्टि पई हुई महाराज जी कहिंदे आ जिन्ने चेले ने ना ये सारे किरम बन के नूं खा रहे ने ये सारे दे चेले ने पहला चेलियां नूं खांदा रहा है हुण चेलियां दी मुक्ति तां कर नहीं सकिया हुण चेले इहदा मास त्रोड़ त्रोड़ के खा के अपना पेट भर के हिसाब किताब पूरा कर रहे वो अपना लेखा जोखा पूरा कर रहे ने
ओए बड़ाई जगत मद इस हित कर मिले
इन्हे जगत दे विच वड्याई दी भुख रख के कि मेरी वड्याई होवे मेरी उपमा होवे इस करके ने बड़े चेलियां नूं मेल के अपने नाल रखिया सी खालसा जी कच्चा गुरु बन जाना तां बड़ी सौखी जी गल है तो जिवें सियाणियां दी कहावत है ना कि लकड़ी दी बिल्ली तां बन गई पर लकड़ी दी बिल्ली बन के हुण म्याऊ कौन कहे कच्चे गुरु तां बन गए पर मुक्ति किवें करन अपने चेलियां दी एहो जे फिर आप डुबदे ने ते अपने चेलियां नूं भी डोबदे ने एहो जे चेले हुंदे ने जिन्हां दी हालत कीड़ियां वर्गी होई पई है ते आहा ओहो जे अजगर सप ओ एहो जे कच्चे गुरु ने जिहड़े एहो जिहियां जूनियां च पए हुंदे ने
अहंकार और मैं बड़ो मम सामने दूजा
बड़ा हंकारी सी इन्ना हंकारी सी कि सोचदा सी भी मेरे वर्गा कोई दूजा होना ही नहीं ਇਦਾਂ ਸੋਚਦਾ ਸੀ ਕਿ ਮੇਰੇ ਵਰਗਾ ਕੋਈ ਦੂਜਾ ਨਹੀਂ ਹੋਣਾ ਏਡਾ ਹੰਕਾਰ ਸੀ ਇਹਦੇ ਅੰਦਰ
ਕਰੇ ਦੇਸ਼ ਸਭ ਬੰਦਨਾ ਚਰਨਨ ਕੀ ਪੂਜਾ
ਸਾਰਾ ਦੇਸ਼ ਇਹਦੀ ਪੂਜਾ ਕਰਦਾ ਸੀ ਇਹਦੇ ਚਰਨਾਂ ਤੇ ਮੱਥਾ ਟੇਕਦੇ ਸਨ ਲੋਕ
ਸਿਮਰਿਓ ਮੈਂ ਕਰਤਾ ਪੁਰਖ ਸ਼ੁਭ ਕਰਮ ਨਾ ਕੀਨਾ
ਕਰਤਾ ਪੁਰਖ ਪਰਮੇਸ਼ਰ ਨੂੰ ਨਹੀਂ ਸੀ ਇਹਨੇ ਸਿਮਰਿਆ ਨਾ ਹੀ ਇਹਨੇ ਕੋਈ ਚੰਗਾ ਸ਼ੁਭ ਕਰਮ ਕੀਤਾ
ਗਨ ਚੇਲਨ ਕਰਬੋ ਭਜਨ ਉਪਦੇਸ਼ ਨਾ ਦੀਨਾ
ਨਾ ਇਹਨੇ ਆਪਣੇ ਚੇਲਿਆਂ ਨੂੰ ਕਿਹਾ ਵੀ ਭਜਨ ਕਰੋ ਨਾ ਆਪ ਕਰਦਾ ਸੀ ਨਾ ਉਹਨਾਂ ਨੂੰ ਕਿਹਾ ਕਦੇ ਨਾ ਆਪਣੇ ਚੇਲਿਆਂ ਨੂੰ ਭਜਨ ਦਾ ਉਪਦੇਸ਼ ਦਿੱਤਾ
ਹੰਕਾਰ ਕੀ ਮਰ ਗਿਓ ਜੂਨੀ ਮੈਂ ਐ ਪਾਏ
ਹੰਕਾਰ ਦਾ ਹੀ ਮਰ ਗਿਆ ਤੇ ਹੰਕਾਰ ਦੇ ਵਿੱਚ ਮਰਨ ਤੋਂ ਬਾਅਦ ਇਹਨੂੰ ਇਹ ਸੱਪ ਦੀ ਜੂਨ ਮਿਲੀ ਸੱਪ ਦੀ ਟੇਢੀ ਜੂਨ ਚ ਪਿਆ
ਲੋਕ ਪਰਲੋਕ ਸੁਖ ਤੇ ਰੱਖੇ ਸੋ ਕਿਰਮ ਸਮਝਾਏ
ਜਿਹੜੇ ਉਹ ਕਿਰਮ ਬਣੇ ਨੇ ਉਹਨਾਂ ਨੂੰ ਲੋਕ ਪਰਲੋਕ ਦੇ ਸੁੱਖ ਤੋਂ ਵਿਹੁਣਾ ਰੱਖਿਆ ਉਹ ਵਿਚਾਰੇ ਤੜਫ ਰਹੇ ਨੇ ਹੁਣ ਉਹ ਹਾਲੇ ਵੀ ਮੁਕਤ ਨਹੀਂ ਹੋਏ
ਕਾਤ ਕਾਤ ਗਨ ਖਾਤ ਹੈ ਉਧਾਰਾ
ਕੱਟ ਕੱਟ ਕੇ ਖਾ ਰਹੇ ਨੇ ਹੁਣ ਇਹਦੇ ਮਾਸ ਨੂੰ ਬੋਟੀਆਂ ਨੂੰ ਪਰ ਇਹ ਉਹਨਾਂ ਦਾ ਉਧਾਰ ਨਹੀਂ ਕਰ ਸਕਿਆ
ਪਲਟਾ ਪੂਰਵ ਜਨਮ ਕੋ ਲੇਤੇ ਇਸ ਬਾਰਾ
ਪਹਿਲਾਂ ਉਹਨਾਂ ਕੋਲੋਂ ਪੈਸੇ ਲੈ ਕੇ ਖਾਂਦਾ ਰਿਹਾ ਉਹਨਾਂ ਦੀ ਮੁਕਤੀ ਨਹੀਂ ਕਰ ਸਕਿਆ ਹੁਣ ਉਹ ਇਹਦਾ ਮਾਸ ਖਾ ਖਾ ਕੇ ਆਪਣਾ ਬਦਲਾ ਲੈ ਰਹੇ ਨੇ
ਆਪ ਨਾ ਉਧਰਿਓ ਜਗਤ ਤੇ ਨਾ ਸਿੱਖ ਉਧਾਰੇ
ਨਾ ਤਾਂ ਆਪ ਉਧਰ ਸਕਿਆ ਤੇ ਨਾ ਆਪਣੇ ਸਿੱਖਾਂ ਦਾ ਉਧਾਰ ਕਰ ਸਕਿਆ
ਨਿਜ ਮਨਤਾ ਕੇ ਹੇਤ ਕਰ ਸ਼ੁਭ ਕਾਰਜ ਵਿਸਾਰੇ
ਆਪਣੀ ਮਨਤਾ ਦੇ ਵਾਸਤੇ ਨੇ ਸ਼ੁਭ ਕਾਰਜ ਵਿਸਾਰ ਦਿੱਤੇ ਸ਼ੁਭ ਕੰਮ ਵਿਸਾਰ ਦਿੱਤੇ
ਸਮ ਕੀ ਗੱਤ ਦੇਖ ਕਰ ਜੇ ਮੈਂ ਸਿਮਰਨ ਤੇ
ਕਹਿੰਦੇ ਇਹੋ ਜਿਹੇ ਬੰਦਿਆਂ ਦੀ ਹਾਲਤ ਇਹੋ ਜਿਹਿਆਂ ਦੀ ਹਾਲਤ ਵੇਖ ਕੇ ਫਿਰ ਵੀ ਜਿਹੜੇ ਪਰਮੇਸ਼ਰ ਦਾ ਭਜਨ ਨਹੀਂ ਕਰਦੇ ਤੇ ਕੱਚੇ ਪਿੱਲੇ ਗੁਰੂਆਂ ਦੇ ਪਿੱਛੇ ਦੌੜੇ ਫਿਰਦੇ ਨੇ ਫਿਰ ਭਾਈ ਉਹਨਾਂ ਦੀ ਹਾਲਤ ਵੀ ਇਹੋ ਜਿਹੀ ਹੋਵੇਗੀ
ਨਾਨਕ ਜੀ ਸ਼ਬਦ ਇੱਕ ਉਚਰਿਓ ਹਿਤਵੰਤੇ
ਇਹਨਾਂ ਦੀ ਹਾਲਤ ਵੇਖ ਕੇ ਇਹੋ ਜਿਹਿਆਂ ਦੀ ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਉਚਾਰਿਆ ਗੁਰਬਾਣੀ ਵਿੱਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਹੋ ਜਿਹਿਆਂ ਦੀ ਦਸ਼ਾ ਵੇਖ ਕੇ ਇਹੋ ਜਿਹਿਆਂ ਦੀ ਹਾਲਤ ਵੇਖ ਕੇ गुरु नानक साहब जी ने एक पवित्र शब्द उच्चारण किया, वो सुनो।
श्री मुखवाक कुल्हा देंदे बावले लेंदे वडे नीलज।
कुल्हा कहंदे ने सरदारियां नू, टोपियां नू, जड़ी सेली टोपी दित्ती जांदी सी ना, कहंदे जड़े कुल्हा देंदे बावले, बावले कहंदे ने बौरियां नू, पागलां नू, ਉਹ ਬਣਾ ਕੇ ਇਹਨਾਂ ਨੂੰ ਆਪਣਾ ਕੱਚਾ ਪਿੱਲਾ ਗੁਰੂ ਬਣਾ ਕੇ ਗੱਦੀਆਂ ਤੇ ਬਿਠਾ ਦਿੰਦੇ ਜੀ, ਤੁਸੀਂ ਸਾਡੇ ਗੁਰੂ, ਅਸੀਂ ਤੁਹਾਡੇ ਚੇਲੇ। ਉਹਨਾਂ ਨੂੰ ਗੱਦੀਆਂ ਦੇ ਕੇ ਬਿਠਾ ਦਿੰਦੇ ਨੇ, ਦੇਣ ਵਾਲੇ ਨੇ ਜਿਹੜੇ ਇਹਨਾਂ ਨੂੰ ਗੱਦੀਆਂ ਉਹ ਨੇ ਬਾਵਲੇ, ਤੇ ਜਿਹੜੇ ਲੈਣ ਵਾਲੇ ਉਹ ਵੀ ਅੱਗੋਂ ਨਿਲੱਜ, ਨਚੱਕ, ਬੇਸ਼ਰਮ ਨੇ, ਕਿ ਜਿਹਨਾਂ ਨੂੰ ਇਹ ਲਾਜ ਨਹੀਂ ਆਉਂਦੀ ਕਿ ਇਹ ਮੈਨੂੰ ਬਾਵਰੇ ਗੱਦੀ ਦੇ ਰਹੇ ਨੇ, ਪਰ ਮੈਂ ਇਹਨਾਂ ਨੂੰ ਮੁਕਤ ਕਿਵੇਂ ਕਰਾਂਗਾ, ਮੈਂ ਇਹਨਾਂ ਨੂੰ ਮੋਕਸ਼ ਕਿਵੇਂ ਪ੍ਰਦਾਨ ਕਰਾਂਗਾ। ਕਹਿੰਦੇ ਇਸ ਪ੍ਰਕਾਰ ਨਾਲ ਉਹ ਲੈਣ ਵਾਲੇ ਵੀ ਨਿਲੱਜ ਹਨ।
ਚੂਹਾ ਖੱਡ ਨਾ ਮਾਵੇ ਟਿੱਕਲ ਬੰਨੈ ਛੱਜ।
ਗੱਲ ਤਾਂ ਉਹ ਹੋਈ ਕਿ ਇੱਕ ਚੂਹਾ ਮੋਟੇ ਜੇ ਆਕਾਰ ਦਾ, ਉਹ ਉਦਾਂ ਹੀ ਨੀ ਖੁੱਡ ਚ ਵੜ ਸਕਦਾ, ਉਹਦੇ ਕੋਲੋਂ ਪਹਿਲਾਂ ਹੀ ਖੁੱਡ ਚ ਨੀ ਵੜ ਹੁੰਦਾ, ਤੇ ਫਿਰ ਮੋਢਿਆਂ ਤੇ ਛੱਜ ਵੀ ਬੰਨ ਲਏ ਤੇ ਫਿਰ ਵਿੱਚ ਵੜਦਾ ਚਾਹੇ ਬੜਾ ਔਖਾ। ਇਹਦੇ ਵਾਸਤੇ ਇੱਕ ਕਹਾਣੀ ਸੁਣਾਉਂਦੇ ਕਈ ਮਹਾਂਪੁਰਖ, ਵੀ ਇੱਕ ਘਰ ਚ ਚੂਹੇ ਬਹੁਤ ਸੀ, ਮਾਲਕ ਨੇ ਦੁਖੀ ਹੋ ਕੇ ਬਿੱਲੀ ਲੈ ਆਂਦੀ ਘਰ ਚ। ਜਦੋਂ ਬਿੱਲੀ ਆ ਗਈ ਤੇ ਚੂਹਿਆਂ ਨੂੰ ਭਾਜੜਾਂ ਪੈ ਗਈਆਂ, ਬਾਹਰ ਹੀ ਨਾ ਨਿਕਲ ਸਕਣ ਖੁੱਡ ਚੋਂ। ਉਹਨਾਂ ਸਾਰਿਆਂ ਨੇ ਸਲਾਹ ਕੀਤੀ ਵੀ ਇਹਦੇ ਤੋਂ ਛੁਟਕਾਰਾ ਕਿਵੇਂ ਕਰੀਏ, ਤੇ ਇੱਕ ਚੂਹਾ ਵਿੱਚੋਂ ਬੋਲਿਆ, ਕਹਿਣ ਲੱਗਾ ਵੀ ਆਪਾਂ ਇੱਦਾਂ ਕਰੀਏ ਕਿ ਬਿੱਲੀ ਦੇ ਗਲ ਚ ਘੰਟੀ ਬੰਨ ਦੇਈ। ਸਾਰੇ ਕਹਿੰਦੇ ਜੀ ਵਾਹ ਬੜੀ ਵਧੀਆ ਗੱਲ। ਹੁਣ ਵਿਚਾਰ ਇਹ ਹੋਈ ਵੀ ਟੱਲੀ ਬੰਨੇ ਕੌਣ ਜਾ ਕੇ ਬਿੱਲੀ ਦੇ ਗਲ ਚ, ਉੱਥੇ ਫਿਰ ਚੁੱਪ ਕਰ ਗਏ ਸਾਰੇ। ਕਹਿੰਦੇ ਇਹ ਕੰਮ ਨੀ ਕਾਮਯਾਬ ਹੋਣਾ, ਦੂਜਾ ਕੰਮ ਇੱਦਾਂ ਕਰੀਏ ਵੀ ਆਪਾਂ ਨਾ ਆਪਣੇ ਸਾਰੇ ਚੂਹਿਆਂ ਚੋਂ ਇੱਕ ਨੂੰ ਆਪਣਾ ਮੁਖੀਆ ਬਣਾ ਲਈਏ, ਮੁਖੀਆ ਉਹਨੂੰ ਆਪਾਂ ਗੱਦੀ ਤੇ ਬਿਠਾ ਦਈਏ, ਆਪਾਂ ਉਹਦੇ ਸਾਰੇ ਬਣ ਦਈਏ ਚੇਲੇ। ਉਹ ਜਦੋਂ ਦੌੜੇ ਤੇ ਪਿੱਛੇ ਪਿੱਛੇ ਆਪਾਂ ਵੀ ਦੌੜਨਾ, ਉਹ ਨਿਕਲੇ ਤੇ ਪਿੱਛੋਂ ਆਪਾਂ ਨਿਕਲਣਾ। ਉਹ ਕਹਿੰਦੇ ਵੀ ਇਹ ਵੀ ਗੱਲ ਠੀਕ ਹੈ ਵੀ ਆਪਾਂ ਇੱਕ ਨੂੰ ਆਪਣਾ ਮੁਖੀਆ ਬਣਾ ਲੈਂਦੇ ਹਾਂ, ਉਹਨੂੰ ਗੱਦੀ ਦੇ ਦਿੰਦੇ ਹਾਂ, ਕੁਲਹਾਂ ਦੇ ਦਿੰਦੇ ਹਾਂ, ਟੋਪੀ ਦੇ ਦਿੰਦੇ ਹਾਂ। ਪਰ ਉਹ ਕਹਿੰਦੇ ਵੀ ਗੱਲ ਇੱਦਾਂ ਹੈ ਵੀ ਆਪਣਾ ਜਿਹੜਾ ਮੁਖੀਆ ਹੋਵੇਗਾ ਉਹਦੀ ਨਿਸ਼ਾਨੀ ਕਿਵੇਂ ਹੋਵੇਗੀ, ਇੰਨੇ ਜਣਿਆਂ ਚ ਪਛਾਣ ਕਿਵੇਂ ਹੋਵੇਗੀ ਇਹ ਮੁਖੀਆ। ਕਹਿੰਦੇ ਵੀ ਇੱਦਾਂ ਕਰੀਏ ਵੀ ਜਿਹੜਾ ਮੁਖੀਆ ਉਹਦੇ ਮੋਢਿਆਂ ਤੇ ਛੱਜ ਬੰਨ ਦੇਈਏ। ਉਹ ਛੱਜ ਬੰਨ ਦਿੱਤਾ ਮੋਢਿਆਂ ਤੇ ਇੱਕ ਨੂੰ ਚੁਣ ਕੇ, ਜਦੋਂ ਬਾਹਰ ਨਿਕਲੇ ਛੱਜ ਬੱਧਾ ਹੋਇਆ ਮੋਢਿਆਂ ਤੇ, ਉਧਰੋਂ ਬਿੱਲੀ ਆ ਗਈ ਦੌੜ ਕੇ, ਸਾਰੇ ਚੂਹੇ ਪਹਿਲਾਂ ਉਹਦੇ ਤੋਂ ਚੂਹੇ ਖੁੱਡ ਚ ਵੜ ਗਏ। ਉਹ ਬਾਹਰ ਖਲੋਤਾ, ਉਹ ਵਿੱਚ ਵੜਨਾ ਚਾਹੁੰਦਾ, ਉਹ ਆਵਾਜ਼ਾਂ ਮਾਰਦੇ ਅੰਦਰ ਦੇ ਸਾਥੀ ਵੀ ਆ ਜਾ ਹੁਣ ਵਿੱਚ, ਆਉਂਦਾ ਕਿਉਂ ਨੀ। ਉਹ ਕਹਿੰਦਾ ਮੈਂ ਤਾਂ ਆਉਣ ਨੂੰ ਫਿਰਦਾ, ਜਿਹੜੀ ਤੁਸੀਂ ਸਰਦਾਰੀ ਦਿੱਤੀ ਹੈ ਨਾ ਮੈਨੂੰ ਇਹ ਨੀ ਆਉਣ ਦਿੰਦੀ, ਆਹ ਜਿਹੜਾ ਮੋਢਿਆਂ ਤੇ ਛੱਜ ਬੱਧਾ ਨਾ ਇਹ ਨੀ ਵਿੱਚ ਵੜਨ ਦਿੰਦਾ। ਇਹ ਹਾਲਤ ਹੁੰਦੀ ਹੈ ਉਹਨਾਂ ਦੀ। ਚੂਹਾ ਖੱਡ ਨਾ ਮਾਵੇ, ਕਿ ਉਹ ਚੂਹਾ ਆਪ ਪਹਿਲਾਂ ਹੀ ਖੱਡ ਚ ਨਹੀਂ ਮੇਮਦਾ ਤੇ ਫਿਰ ਮੋਢਿਆਂ ਤੇ ਛੱਜ ਬੰਨ ਲੈ ਤੇ ਕਿਵੇਂ ਜਾਏਗਾ। ਇੱਦਾਂ ਕੱਚਾ ਗੁਰੂ ਤਾਂ ਆਪ ਹੀ ਡੁੱਬਣ ਵਾਲਾ ਹੈ, ਤੇ ਮੁੜ ਕੇ ਲੋਕਾਂ ਦਾ ਗੁਰੂ ਬਣ ਬੈਠੇ ਕੱਚਾ, ਉਹ ਕਿਵੇਂ ਮੁਕਤ ਹੋਵੇਗਾ।
ਦੋਰੇਰਾ ਕਰ ਨਾ ਸਕੈ ਆਪਣੋ ਭਲੋ, ਗੁਰ ਮਿਲ ਪਾਏ ਨਾ ਗਿਆਨ।
ਉਹ ਆਪਣਾ ਭਲਾ ਨਹੀਂ ਕਰ ਸਕਦੇ ਤੇ ਨਾ ਹੀ ਉਹ ਗੁਰੂ ਨਾਲ ਮਿਲ ਕੇ ਗਿਆਨ ਪਾ ਸਕਦੇ ਹਨ।
ਔਰ ਅੰਦੇ ਹੰਕਾਰ ਤੇ ਮੈਂ ਪ੍ਰਭ ਸਿਮਰਨ ਠਾਨ।
ਉਹ ਹਿਰਦੇ ਕਰਕੇ ਹੰਕਾਰ ਕਰਕੇ ਅੰਨੇ ਨੇ ਤੇ ਕਦੇ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ।
ਜਿਤ ਮੰਤਾ ਕਰੇ ਯਤਨ ਮੋ ਚੇਲੇ ਬ੍ਰਿੰਦ ਬਣਾਏ।
ਬਸ ਆਪਣੀ ਪੂਜਾ ਕਰਾਉਣ ਵਾਸਤੇ ਬਹੁਤ ਸਾਰੇ ਚੇਲੇ ਬਣਾਈ ਜਾਂਦੇ ਨੇ, ਚੇਲਿਆਂ ਨੂੰ ਵਧਾਈ ਜਾਂਦੇ ਨੇ।
ਤਿਨਕੀ ਹੋਵਤ ਅਸ ਦਸ਼ਾ ਬੋਜੂਨੀ ਪਰਮਾਏ।
ਮਹਾਰਾਜ ਜੀ ਕਹਿੰਦੇ ਜਿਹੜੇ ਇਹੋ ਜਿਹੇ ਕੱਚੇ ਪਿੱਲੇ ਗੁਰੂ ਨੇ ਨਾ, ਉਹਨਾਂ ਦੀ ਹਾਲਤ ਇਹੋ ਜਿਹੀ ਅਜਗਰ ਸੱਪ ਵਰਗੀ ਹੁੰਦੀ ਹੈ, ਬਹੁਤ ਪ੍ਰਕਾਰ ਦੀਆਂ ਜੂਨੀਆਂ ਚੋਂ ਭਟਕਦੇ ਹਨ।
ਦੋ ਸੋ ਕਰਮ ਵਿਸ਼ੇਸ਼ ਇਸ ਆਏ ਪਰਿਓ ਸ਼ਰਨਾਏ।
ਮਹਾਰਾਜ ਕਹਿੰਦੇ ਇਹਦਾ ਕੋਈ ਚੰਗਾ ਕਰਮ ਵੀ ਸੀ ਪੂਰਵਲੇ ਜਨਮ ਦਾ, ਇਸ ਕਰਕੇ ਉਸ ਕਰਮ ਕਰਕੇ ਸਾਡੀ ਸ਼ਰਨ ਚ ਆ ਪਿਆ।
ਅਬ ਸ਼ੁਭ ਗਤ ਪ੍ਰਾਪਤ ਪਏ ਤਨ ਪੰਨਗ ਮੁਕਤਾਏ।
ਉਹਨੂੰ ਸ਼ੁਭ ਗਤੀ ਮਿਲ ਗਈ ਹੈ, ਪੂਰੇ ਦੀ ਇਹ ਸਰਪ ਦੀ ਜੂਨੀ ਕੱਟੀ ਗਈ ਹੈ। ਗਰੀਬ ਨਵਾਜ ਦਿਆਨਿਤ ਪਾਤਸ਼ਾਹ ਨੇ ਇੱਥੇ ਬੜਾ ਵੱਡਾ ਭਾਰੀ ਸੰਕੇਤ ਦਿੱਤਾ ਹੈ ਜੋ ਦੁਨੀਆਂ ਦੇ ਲੋਕਾਂ ਦੇ ਲਈ ਸਮਝਣ ਯੋਗ ਹੈ। ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ